ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਿਰਾਗ, ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ, ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ, ਆਤਮ ਰਸ ਜੇ ਜਾਂ ਨਹੀਂ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਥਿਆਰੀ, ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਡੱਲੇ ਵਾਲੀਏ ਮਿਲਖ ਮੈਂ, ਇੱਕ ਤਾਰਾ ਸਿੰਘ ਅਖਾਏ ਤਿਸ ਡੇਰੇ ਮਿਤ ਸਿੰਘ ਰਹੇ, ਤਿੰਨਿਓ ਮਤੋ ਪਕਾਏ ਡੱਲੇ ਵਾਲੀਏ ਮਿਲਖ ਮੈਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਪੂਰਨ ਪਰਮੇਸ਼ਰ, ਅਗਮ ਅਗਾਧ ਪੂਰਨ ਅਵਤਾਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਵਾਲੀਏ ਦੋ ਜਹਾਨ, ਸਾਹਿਬ ਕਮਾਲ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ, ਬਾਣੀ ਕੇ ਬੋਹਿਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਆਪ ਸੰਗਤਾਂ ਨਿਤਨੇਮ ਦੇ ਨਾਲ ਸਤਿਗੁਰੂ ਜੀ ਕੀ ਧੁਰਕੀ ਬਾਣੀ ਸ੍ਰੀ ਰਹਿਰਾਜ ਸਾਹਿਬ ਉਪਰੰਤ ਅਰਦਾਸ ਹੋਈ ਹੈ। ਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਨਿਹਾਲ ਕੀਤਾ ਹੈ, ਸੰਗਤਾਂ ਨੇ ਗੁਰੂ ਕੀ ਬਾਣੀ ਸਰਵਣ ਕੀਤੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਨਿਤ ਦੀ ਮਰਿਆਦਾ ਅਨੁਸਾਰ ਜੋ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ, ਜਿਸਦਾ ਮੁੱਢਲਾ ਨਾਮ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਉਹ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਆ ਰਹੇ ਹੋ। ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਉਸ ਸਮੇਂ ਦੀ ਹੈ, ਜਿਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਵਿੱਚ ਜੋਤੀ ਜੋਤ ਸਮਾਏ। ਉਸ ਤੋਂ ਬਾਅਦ ਜੋ ਸਿੰਘਾਂ ਦੇ ਸਮੇਂ ਬਣੇ, ਪੂਰੀ ਦੀ ਪੂਰੀ 18ਵੀਂ ਸਦੀ ਜਿਹਦੇ ਵਿੱਚ ਇੱਕ ਦਿਨ ਹੀ ਖਾਲੀ ਗਿਆ ਕਿ ਜਿਸ ਦਿਨ ਸਿੰਘਾਂ ਦੀ ਕੋਈ ਸ਼ਹੀਦੀ ਨਾ ਹੋਈ ਹੋਵੇ, ਸਿੰਘਾਂ ਦਾ ਖੂਨ ਨਾ ਡੁੱਲਿਆ ਹੋਵੇ ਧਰਤੀ ਉੱਪਰ। ਇਹ ਉਸ ਸਮੇਂ ਦੀ ਕਥਾ ਹੈ ਜਿਸ ਵਕਤ ਸਮੇਂ ਦੀ ਸਰਕਾਰ ਨੇ ਐਲਾਨ ਕੀਤਾ ਸੀ, ਹੁਕਮ ਕੀਤਾ ਸੀ ਕਿ ਕਿਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਕੇਸਾਂ ਵਾਲਾ ਜਿਹੜਾ ਵੀ ਦਿਖਦਾ ਹੈ, ਭਾਵੇਂ ਬੱਚਾ ਹੈ, ਭਾਵੇਂ ਬਜ਼ੁਰਗ ਹੈ, ਭਾਵੇਂ ਜਵਾਨ ਹੈ, ਉਹਨੂੰ ਲੱਭ ਕੇ ਛੱਡਣਾ ਨਹੀਂ ਹੈ। ਜਿਸ ਕੇ ਸਿਰ ਹੋਵੇ ਕੇਸ, ਸਿਰ ਪਰ ਜਿਸ ਕੇ ਹੋਵੇ ਕੇਸ, ਰਹਿਣ ਨਾ ਦੇਹੋ ਆਪਣੇ ਦੇਸ਼, ਜ਼ਕਰੀਆ ਖਾਨ ਵੀ ਕਹਿੰਦਾ ਸੀ। ਅਤੇ ਗੁਰੂ ਕੇ ਸਿੰਘ, ਕਿਉਂਕਿ ਸਰਕਾਰ ਨੇ ਐਲਾਨ ਕੀਤਾ ਸੀ ਮਾਝੇ ਦੇ ਦੇਸ਼ ਵਿੱਚ ਤਾਂ ਬਿਲਕੁਲ ਨਹੀਂ ਸਿੰਘਾਂ ਦਾ ਵੜਨਾ ਮੁਸ਼ਕਲ ਕੀਤਾ ਹੋਇਆ ਸੀ। ਸਿੰਘ ਜੰਗਲ ਵੇਲਿਆਂ ਜਾਂ ਮਾਲਵੇ ਦੇ ਇਲਾਕੇ ਵਿੱਚ, ਹੋਰ ਰਾਜਸਥਾਨ ਪਹਾੜਾਂ ਵਿੱਚ ਰਹਿ ਕੇ ਗੁਜ਼ਾਰਾ ਕਰਦੇ, ਪਰ ਗੁਰੂ ਕੇ ਖਾਲਸੇ ਨੇ ਗੁਰੂ ਦੀ ਦਿੱਤੀ ਹੋਈ ਦਾਤ ਜੋ ਬਖਸ਼ੀ ਸਿੱਖੀ ਉਹਨੂੰ ਨਹੀਂ ਛੱਡਿਆ। ਅਤੇ ਖਾਲਸੇ ਨੂੰ ਕੋਈ, ਕਿਉਂਕਿ ਆ ਪ੍ਰਸੰਗ ਚੱਲਦੇ ਆ ਰਹੇ, ਇਹਦੇ ਵਿੱਚ ਕਈ ਥਾਵਾਂ 'ਤੇ ਆ ਜਾਂਦਾ ਵੀ ਖਾਲਸੇ ਨੇ ਫਲਾਣੇ ਥਾਂ ਲੁੱਟ ਕੀਤੀ, ਫਲਾਣੇ ਥਾਂ ਲੁੱਟ ਕੀਤੀ। ਸੁਣਨ ਵਾਲਿਆਂ ਨੂੰ, ਕਈਆਂ ਨੂੰ ਸ਼ੰਕੇ ਹੋ ਜਾਂਦੇ ਵੀ ਕੀ ਖਾਲਸਾ ਸਿੰਘ ਲੁਟੇਰੇ ਸੀ। ਨਹੀਂ ਭਾਈ, ਗੁਰੂ ਕੇ ਖਾਲਸੇ ਸਿੰਘ ਲੁਟੇਰੇ ਨਹੀਂ ਸੀ। ਸਰਕਾਰ ਨੇ ਕਿਹਾ ਹੈ ਵੀ ਘਰ ਵਿੱਚ ਜਾਂ ਪਿੰਡ ਵਿੱਚ ਰਹਿਣ ਨਹੀਂ ਦੇਣਾ ਕੋਈ ਸਿੰਘ, ਗੁਰੂ ਕੇ ਸਿੰਘ ਦਲਾਂ ਵਿੱਚ ਰਹਿੰਦੇ। ਹੁਣ ਜਿੱਥੇ ਦਲਾਂ ਵਿੱਚ ਰਹਿਣਾ ਹੈ ਤਾਂ ਭੋਜਨ ਪ੍ਰਸ਼ਾਦਾ ਘੋੜੇ ਸ਼ਸਤਰ ਆਦਿ ਤਾਂ ਚਾਹੀਦੇ ਹੀ ਹੈ। ਸਰਕਾਰ ਵੈਰੀ ਹੈ ਸਿੰਘਾਂ ਦੀ, ਅਤੇ ਫਿਰ ਸਿੰਘ ਇਸ ਕਰਕੇ ਉਹ ਸਰਕਾਰ ਦੇ ਖਜ਼ਾਨੇ ਲੁੱਟਿਆ ਕਰਦੇ। ਪਰ ਗੁਰੂ ਕੀ ਸਿੱਖੀ ਨਾ ਤਿਆਗੀ, ਅੱਜ ਦੇ ਉਹਨਾਂ ਦੇ ਸ਼ਹੀਦੀਆਂ ਕਰਕੇ ਆਪਾਂ ਚੰਗੇ, ਸਾਡੇ ਘਰ ਹੈ, ਚੰਗੀ ਜਾਇਦਾਦ ਹੈ, ਸਰਦੀ ਵਿੱਚ ਅਸੀਂ ਚੰਗੇ ਲੀੜੇ ਪਾਉਂਦੇ, ਗਰਮੀਆਂ ਵਿੱਚ ਪਤਲੇ ਪਾਉਂਦੇ ਹਾਂ, ਚੰਗਾ ਖਾਂਦੇ, ਚੰਗਾ ਪੀਂਦੇ, ਚੰਗਾ ਹੰਡਾਉਂਦੇ ਹਾਂ। ਪਰ ਖਾਲਸੇ ਉੱਤੇ ਅਸੀਂ ਭੀੜ ਰਹੀ ਨੰਗੇ ਪਿੰਡੇ ਰਹਿਣਾ, ਜੰਗਲਾਂ ਵਿੱਚ ਦਿਨ ਕੱਟਣੇ, ਕੋਈ ਛੱਤਾਂ ਨਹੀਂ ਸੀ ਪਈਆਂ ਚੰਗੀਆਂ, ਪਰ ਫਿਰ ਵੀ ਸਿੱਖੀ ਗੁਰੂ ਦੀ ਨਹੀਂ ਤਿਆਗੀ। ਅੱਜ ਤਾਂ ਸਭ ਕੁਝ ਹੈ, ਫਿਰ ਵੀ ਅਸੀਂ ਸਿੱਖੀ ਤੋਂ ਕਾਫੀ ਜਿਹੜਾ ਉਹ ਪਛੜ ਗਏ ਹਾਂ, ਉਹ ਅਸੀਂ ਜਾਣਦੇ ਹੀ ਆਪਣੇ ਆਪ 'ਚ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੇ ਪ੍ਰਸੰਗ ਚੱਲ ਰਹੇ ਹੈ, ਜਿਨ੍ਹਾਂ ਵਿੱਚ ਭਾਈ ਹਾਠੂ ਸਿੰਘ ਹੋਏ, ਮਾਝੇ ਦੇ ਸਿੰਘ ਬੜੀ ਬਹਾਦਰੀ ਵਾਲੇ, ਇੱਕ ਦਿਨ ਚੜ੍ਹ ਗਏ ਵੀ ਅਹਿਮਦ ਸ਼ਾਹ ਨੂੰ ਮਾਰ ਦੇਣਾ ਹੈ। ਗਿਲਜੇ ਪਠਾਣਾ ਦੀ ਫੌਜ ਵਿੱਚ ਪਹੁੰਚੇ, ਜਦੋਂ ਅਹਿਮਦ ਸ਼ਾਹ ਨਾਲ ਲੱਭਿਆ ਤਾਂ ਮੁੜ ਚੱਲੇ। ਜਦੋਂ ਪਛਾਣ ਨੂੰ ਮੁੜੇ ਹੈ, ਉਹ ਘੋੜੇ ਦਾ ਪੈਰ ਤੁਰ ਗਿਆ ਰੱਬ ਵੱਲੋਂ ਹੀ, ਅਤੇ ਗਿਲਜੇ ਪਠਾਣਾ ਨੇ ਵੇਖ ਲਿਆ, ਜਿਸ ਕਰਕੇ ਫੜ ਕੇ ਅਹਿਮਦ ਸ਼ਾਹ ਕੋਲ ਪਹੁੰਚਾਇਆ। ਅਹਿਮਦ ਸ਼ਾਹ ਕਹਿਣ ਲੱਗਾ, ਤੂੰ ਕੌਣ ਹੈ? ਭਾਈ ਹਾਠੂ ਸਿੰਘ ਕਹਿਣ ਲੱਗਾ, ਮੈਂ ਸਿੰਘ ਹਾਂ। ਕਹਿੰਦਾ, ਸਿੰਘ ਦੇ ਸ਼ੇਰ ਹੁੰਦੇ ਹੈ, ਤੂੰ ਸੱਚਾ ਹੈ ਕਿ ਝੂਠਾ ਸ਼ੇਰ ਹੈ? ਕਹਿੰਦੇ, ਮੈਂ ਸੱਚਾ ਹਾਂ। ਕਹਿੰਦੇ, ਜੇ ਤੂੰ ਸੱਚਾ ਹੈ ਤਾਂ ਫਿਰ ਤੇਰੇ ਤੋਂ ਹਾਥੀ ਡਰੇਗਾ, ਤੂੰ ਹਾਥੀ ਨਾਲ ਲੜ ਕੇ ਵੇਖ। ਕਹਿੰਦੇ, ਗੱਲ ਕੋਈ ਨਹੀਂ, ਤੂੰ ਹਾਥੀ ਲੈ ਗਿਆ। ਹਾਥੀ ਲਿਆਂਦਾ, ਭਾਈ ਹਾਠੂ ਸਿੰਘ ਨੂੰ ਬੰਨ ਕੇ ਜੋੜ ਕੇ ਅੱਗੇ ਸੁੱਟਿਆ। ਰੱਬ ਦੀ ਐਸੀ ਕਲਾ ਵਰਤੀ, ਹਾਥੀ ਨੂੰ ਭਾਈ ਹਾਠੂ ਸਿੰਘ ਸ਼ੇਰ ਦਿਸੇ, ਸ਼ੇਰ ਦੀ ਮੂਰਤ ਨਜ਼ਰ ਆਵੇ, ਹਾਥੀ ਜਿਹੜਾ ਡਰੇ, ਡਰਦਾ ਉਹ ਮਾਰੇ ਨਾ। ਅਹਿਮਦ ਸ਼ਾਹ ਗਾਲਾਂ ਕੱਢੇ ਮਹਾਵਤ ਨੂੰ, ਕਹਿੰਦਾ, ਤੂੰ ਬੇਈਮਾਨ ਲੱਗਦਾ, ਪੈਸੇ ਖਾਧੇ ਹੋਏ ਲੱਗਦਾ। ਫਿਰ ਉਹਨੇ ਦੂਜਾ ਹਾਥੀ ਮੰਗਾਇਆ, ਤਾਂ ਵੀ ਨਾ ਮਾਰੇ। ਅਖੀਰੀ ਦੋਵੇਂ ਪਾਸਿਓਂ ਲੱਤਾਂ ਬਣਾ ਕੇ ਦੋਵਾਂ ਹਾਥੀਆਂ ਦੇ ਉਹ ਅੱਧ 'ਚੋਂ ਜਿਹੜਾ ਹੈ ਚਰਵਾ ਦਿੱਤਾ, ਪੜਵਾ ਦਿੱਤਾ। ਇਸੇ ਤਰ੍ਹਾਂ ਗੁਰੂ ਕਾ ਖਾਲਸਾ ਉਹ ਪ੍ਰਸ਼ਾਦੇ ਪਾਣੀ ਕਰਕੇ, ਤੋੜ ਆਉਣੇ ਕਰਕੇ ਮਾਲਵੇ ਦੇ ਇਲਾਕੇ ਵਿੱਚ ਸਲਾਹ ਕੀਤੀ। ਬਾਬਾ ਆਲਾ ਸਿੰਘ ਜੋ ਮਹਾਰਾਜਾ ਪਟਿਆਲਾ, ਇਸੇ ਤਰ੍ਹਾਂ ਭਾਈ ਬੁੱਢਾ ਸਿੰਘ, ਭਾਈ ਗੁਰਬਖਸ਼ ਸਿੰਘ ਜੋ ਭਗਤੂ ਵੰਸ਼ੀ ਹੈ, ਭਾਈ ਭਗਤੂ ਜੀ ਜਿਹੜੇ ਹੋਏ ਉਹਨਾਂ ਦੀ ਅੰਸ ਬੰਸ ਵਿੱਚੋਂ ਇਹਨਾਂ ਨਾਲ ਸਲਾਹ ਕੀਤੀ ਵੀ ਜੇ ਤੁਹਾਡਾ ਕੋਈ ਇਲਾਕਾ ਮਲਣ ਵਾਲਾ ਦੱਸੋ, ਗੁਰੂ ਕਾ ਖਾਲਸਾ ਤੁਹਾਨੂੰ ਮਿਲਾ ਦਿੰਦਾ ਹੈ। ਇਸ ਤਰ੍ਹਾਂ ਵਾਂਗਰ ਦੇਸ਼ ਵਿੱਚ ਜਾ ਕੇ ਜਿਹਨੂੰ ਅੱਜ ਆੜਾ ਹਾਂਸੀ ਹੈ, ਹਿਸਾਰ ਹੈ, ਨਾਰਨੌਲ, ਇਹ ਸਾਰੇ ਇਲਾਕੇ ਖਾਲਸੇ ਨੇ ਫਿਰ ਫਤਿਹ ਕੀਤੇ। ਗੁਰੂ ਕੇ ਸਿੰਘਾਂ ਦਾ ਹੱਥ ਦਿਨ ਬੇ ਦਿਨ ਵੱਧਦਾ ਗਿਆ। ਇੱਕ ਦਿਨ ਜੈਪੁਰ ਦੀ ਵਾਰੀ ਆਈ, ਜੈਪੁਰ ਚੱਲੇ ਸਨ। ਜੈਪੁਰ ਦੇ ਰਾਜੇ ਨੂੰ ਖਬਰ ਹੋਈ, ਉਹਨੇ ਕਿਹਾ ਵੀ ਖਾਲਸਾ ਜੀ, ਅਸੀਂ ਤਾਂ ਤੁਸੀਂ ਗੁਰੂ ਭਾਈ ਹੋ, ਕਿਉਂਕਿ ਸਾਡੇ ਵੱਡ ਵਡੇਰੇ ਜੈ ਸਿੰਘ ਦੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਮਿਹਰ ਕੀਤੀ ਹੈ, ਇਸ ਕਰਕੇ ਤੁਸੀਂ ਨਾ ਸਾਨੂੰ ਲੁੱਟੋ, ਜੋ ਤੁਹਾਡਾ ਬਣਦਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਫਿਰ ਉਹਨਾਂ ਨੇ ਕੁਝ ਪੈਸੇ, ਕੁਝ ਘੋੜੇ ਅਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਬਖਸ਼ੀ ਹੋਈ ਜਿਹੜੀ ਗੁਰਬਾਣੀ ਦੀ ਪੋਥੀ ਸੀ ਜਿਹੜੀ ਜੈ ਸਿੰਘ ਰਾਜੇ ਨੂੰ ਦਿੱਤੀ ਸੀ, ਉਹ ਇੱਕ ਹਾਥੀ ਉੱਪਰ ਬੜੇ ਪਿਆਰ ਨਾਲ ਭੇਜੀ। ਭਾਈ ਜੱਸਾ ਸਿੰਘ ਜੀ ਨੇ ਅੱਗੋਂ 1100 ਰੁਪਈਆ ਨਜ਼ਰ ਭੇਟਾ ਕੀਤਾ ਪੋਥੀ ਦੇ, ਅਤੇ ਵਾਪਸ ਭੇਜਿਆ ਜੈ ਉੱਥੇ ਜੈਪੁਰ ਦੇ ਰਾਜੇ ਨੂੰ। ਉਹਦਾ ਇਲਾਕਾ ਨਹੀਂ ਲੁੱਟਿਆ, ਸਗੋਂ ਆਪਣੇ ਆਪ ਹੀ ਮੋੜਾ ਲਾ ਲਿਆ ਹੈ। ਉੱਥੋਂ ਆ ਕਰਕੇ ਗੁਰੂ ਕਾ ਖਾਲਸਾ ਇਸ ਤਰ੍ਹਾਂ ਜਮੁਨਾ ਦੇ ਨੇੜੇ ਆਇਆ। ਜਮੁਨਾ ਦੇ ਜਦੋਂ ਦੂਜੇ ਪਾਸੇ ਜਿਵੇਂ ਗਿਆ, ਉਹਨਾਂ ਵਿੱਚ ਜੋ ਭਾਈ ਬਾਬਾ ਮਿਤ ਸਿੰਘ ਹੈ, ਉਹਨਾਂ ਨੇ ਜਿਵੇਂ ਬਹਾਦਰੀ ਕੀਤੀ, ਉਹ ਪ੍ਰਸੰਗ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡੱਲੇ ਵਾਲੀਏ ਮਿਲਖ ਮੈਂ।
ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਜੀ ਪ੍ਰਸੰਗ ਆਰੰਭ ਕਰਦੇ ਹੋਏ ਦੱਸ ਰਹੇ ਹੈ ਕਿ ਜਦੋਂ ਖਾਲਸੇ ਨੇ ਆ ਬਾਂਗਰ ਦੇਸ਼ ਜਿਹੜਾ ਕੈਂਥਲ ਅਤੇ ਕਰਨਾਲ ਦਾ ਆਸਾ ਪਾਸਾ ਸਾਰਾ ਨੂੰ ਬਾਂਗਰ ਦੇਸ਼ ਕਹਿੰਦੇ ਸੀ, ਇਹਨੂੰ ਜਦੋਂ ਫਤਿਹ ਕੀਤਾ ਖਾਲਸੇ ਨੇ, ਅਤੇ ਮਿਸਲਾਂ ਸਾਰੀਆਂ ਜਿਹੜੇ ਸਰਦਾਰ ਸੀ ਇਹ ਜਮੁਨਾ ਦੇ ਕਿਨਾਰੇ ਆ ਗਏ। ਕਿਉਂਕਿ ਜਿਹੜੀ ਦਿੱਲੀ ਹੈ ਦੋ ਹਿੱਸਿਆਂ 'ਚ ਵੰਡੀ ਹੋਈ ਹੈ, ਇੱਕ ਜਮੁਨਾ ਤੋਂ ਪਰਲੇ ਪਾਸੇ, ਇੱਕ ਇੱਧਰਲੇ ਪਾਸੇ। ਜਦੋਂ ਇੱਧਰੋਂ ਜਾਈਦਾ ਨਾ ਅੰਬਾਲੇ ਵੱਲੋਂ, ਸਹਾਰਨਪੁਰ, ਮੇਰਠ, ਗਾਜ਼ੀਆਬਾਦ, ਇਹ ਇੱਕ ਹਿੱਸਾ ਇੱਧਰ ਰਹਿ ਜਾਂਦਾ ਹੈ ਦਿੱਲੀ ਦਾ। ਅਤੇ 12 ਮਿਸਲਾਂ ਸੀ ਖਾਲਸੇ ਦੀਆਂ ਬਣੀਆਂ ਹੋਈਆਂ। 12 ਮਿਸਲਾਂ ਦੇ ਵਿੱਚੋਂ ਜਿਹੜੀ ਡੱਲੇ ਵਾਲੀਆਂ ਦੀ ਮਿਸਲ ਦੇ ਵਿੱਚ
ਇੱਕ ਤਾਰਾ ਸਿੰਘ ਖਾਏ,
ਇੱਕ ਭਾਈ ਤਾਰਾ ਸਿੰਘ ਜਥੇਦਾਰ ਸੀ ਡੱਲੇ ਵਾਲੀ ਮਿਸਲੀਆਂ ਦਾ ਤੀਸਰਾ ਜਥੇਦਾਰ, ਪਹਿਲਾ ਭਾਈ ਗੁਲਾਬ ਸਿੰਘ, ਫਿਰ ਦੂਜਾ ਭਾਈ ਗੁਰਦਿਆਲ ਸਿੰਘ, ਜਿਨ੍ਹਾਂ ਦੇ ਦੋ ਭਾਈ, ਭਾਈ ਹਰਦਿਆਲ ਸਿੰਘ ਅਤੇ ਭਾਈ ਜੈਪਾਲ ਸਿੰਘ, ਜੋ ਕਾਨੂੰ ਮਾਨ ਦਾ ਘੱਲੂਘਾਰਾ ਹੋਇਆ ਗੁਰਦਾਸਪੁਰ ਵਿੱਚ। ਉਹ ਰਾਵੀ ਦੇ ਦਰਿਆ ਵਿੱਚ ਜਦੋਂ ਕਹਿੰਦੇ ਸੀ ਵੀ ਅਸੀਂ ਵੇਖਦੇ ਹਾਂ ਵੀ ਕਿੰਨਾ ਕੁ ਡੂੰਘਾ ਹੈ, ਉਹ ਉੱਥੇ ਡੁੱਬ ਕੇ ਸ਼ਹੀਦ ਹੋਏ ਸੀ। ਉਹਨਾਂ ਦੇ ਅੱਗੇ ਡੱਲੇ ਵਾਲੀ ਮਿਸਲਾਂ ਦੇ ਵਿੱਚ ਤੀਸਰੇ ਸਰਦਾਰ ਜੋ ਜਥੇਦਾਰ ਤਾਰਾ ਸਿੰਘ ਸਨ, ਜਿਨ੍ਹਾਂ ਦਾ ਨਾਮ ਤਾਰਾ ਸਿੰਘ ਗੈਬਾ ਵੀ ਉਪਨਾਮ ਕਿਹਾ ਜਾਂਦਾ ਸੀ, ਇਹ ਭਾਈ ਤਾਰਾ ਸਿੰਘ ਆ ਦੁਆਬਾ ਜੋ ਜਲੰਧਰ ਹੈ ਇੱਥੇ ਨੇੜੇ ਜੋ ਸੁਲਤਾਨਪੁਰ ਲੋਧੀ ਹੈ ਉੱਥੋਂ ਦੇ ਰਹਿਣ ਵਾਲੇ ਸਨ। ਉਹ ਡੱਲੇ ਵਾਲੀ ਜਿਹੜੀ ਮਿਸਲ ਹੈ ਉਹ ਮਿਸਲ ਦੇ ਵਿੱਚ ਇੱਕ ਬਾਬਾ ਮਿਤ ਸਿੰਘ ਰਹਿੰਦਾ ਸੀ, ਬੜਾ ਸੂਰਮਾ ਹੱਠੀਆ। ਇਹਨਾਂ ਬੈਠਿਆਂ ਬੈਠਿਆਂ ਨੇ ਇੱਕ ਦਿਨ ਮਤਾ ਪਕਾਇਆ, ਗੁਰਮਤਾ ਸੋਧਿਆ, ਵਿਚਾਰ ਕੀਤੀ ਆਪੋ ਵਿੱਚ, ਜੋ ਬਾਬਾ ਸ਼ਾਮ ਸਿੰਘ ਜੀ ਨਾਰੋਵਾਲ ਵਾਲੇ ਹੋਏ ਹਨ, ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ, ਉਹਨਾਂ ਦੇ ਚੇਲੇ ਚਾਟੜੇ ਸਨ ਕਰੋੜਾ ਸਿੰਘ, ਜਿਨ੍ਹਾਂ ਤੋਂ ਮਿਸਲ ਚੱਲੀ ਹੈ ਕਰੋੜ ਸਿੰਘਿਆਂ ਦੀ ਮਿਸਲ। ਕਰੋੜ ਸਿੰਘਿਆਂ ਦੀ ਮਿਸਲ ਅਤੇ ਡੱਲੇ ਵਾਲੀਆਂ ਦੀ ਮਿਸਲ ਜਿਹੜੀ ਦੋਵੇਂ ਜਿਹੜੀਆਂ ਬੁੱਢੇ ਦਲ ਵਿੱਚ ਰਹੀਆਂ ਕਾਫੀ ਚਿਰ, ਇਹ ਬੁੱਢੇ ਦਲ ਦੇ ਨਾਲ ਸਦਾ ਰਹਿੰਦੀਆਂ ਰਹੀਆਂ ਦੋ ਮਿਸਲਾਂ। ਇਹ ਡੱਲੇ ਵਾਲੇ ਦੀ ਮਿਸਲ ਵਿੱਚ ਰਹਿੰਦਾ ਸੀ ਬਾਬਾ ਮਿਤ ਸਿੰਘ, ਜੋ ਭੰਗਾ ਸਿੰਘ ਦੇ ਭਾਗ ਸਿੰਘ ਦੇ ਚਾਚਾ ਜੀ ਸਨ, ਇਹਨਾਂ ਨੇ ਇਸ ਤਰ੍ਹਾਂ ਬੈਠਿਆਂ ਬੈਠਿਆਂ ਜਮੁਨਾ ਦੇ ਕਿਨਾਰੇ ਇਹ ਮਤਾ ਇਹ ਗੁਰਮਤਾ ਸੋਧਿਆ।
ਚੌਪਈ ਦਸ ਹਜ਼ਾਰ ਤਨ ਸਿੰਘ ਉਛੇਰੇ,
ਉਸ ਮਿਸਲ ਵਿੱਚ ਉਛੇਰੇ ਗਈਏ ਆਜ਼ਾਦ, ਆਪਣੀ ਮੌਜ ਦੇ ਵਿੱਚ ਰਹਿਣ ਵਾਲੇ ਜੰਗੀ ਯੋਧੇ 10,000 ਜਿਹੜੇ ਉਹ ਸਰੀਰ ਰਹਿੰਦੇ ਸਨ।
ਜਮਨ ਟੱਪ ਲੰਘ ਪਈਏ ਸਵੇਰੇ,
ਬਾਬੇ ਮਿਤ ਸਿੰਘ ਨੇ ਕਿਹਾ ਵੀ ਸਿੰਘੋ ਆਪਾਂ ਇੰਜ ਕਰੀਏ, ਅਨਜੀਬ ਖਾਂ ਦੌਲਾ ਜਿਹੜਾ ਹੈ ਰੋਹੇਲਾ ਪਠਾਣ ਇਹ ਬੜਾ ਕਹਿਰ ਕਰ ਰਿਹਾ ਹੈ। ਇਹ ਨਜੀਬ ਖਾਂ ਦੌਲਾ ਰਹਿੰਦਾ ਸੀ ਸਹਾਰਨਪੁਰ ਨਜੀਬਗੜ੍ਹ ਕਿਲ੍ਹੇ ਦੇ ਵਿੱਚ। ਇਹ ਹਿੰਦੂਆਂ ਦੀਆਂ ਬਹੁ ਬੇਟੀਆਂ ਕੈਦ ਕਰ ਕਰਕੇ ਅਤੇ ਅਹਿਮਦ ਸ਼ਾਹ ਕੋਲ ਭੇਜਦਾ ਕਾਬਲ ਵੱਲ ਨੂੰ। ਹੋਰ ਵੀ ਗਊ ਗਰੀਬ ਜੋ ਹਿੰਦੂ ਹੋਵੇ ਮੁਸਲਮਾਨ ਉਹਨਾਂ ਨੂੰ ਤੰਗ ਕਰਦਾ ਸੀ। ਹੁਣ ਗੁਰੂ ਕੇ ਖਾਲਸੇ ਦਾ ਧਿਆਨ ਚਾਰ ਸਵੇਰੇ ਰਹਿੰਦਾ ਹੈ ਕਿ ਖਾਲਸਾ ਜੀ ਆ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਸਾਨੂੰ ਸਾਜਿਆ ਅਤੇ ਆਪਾਂ ਨਜੀਬ ਖਾਂ ਦੌਲੇ ਨੂੰ ਸੋਧੀਏ। ਅਤੇ ਕੀ ਗਿਆ ਵੀ ਆਪਾਂ ਦਿਨ ਚੜ੍ਹਦੇ ਆ ਜਮੁਨਾ ਦੇ ਪਾਰ ਜਿਹੜਾ ਹੋ ਜਾਈਏ।
ਤਾਰਾ ਸਿੰਘ ਤਬੈ ਸੁਣ ਕਹੀ,
ਉਹ ਜਥੇਦਾਰ ਭਾਈ ਤਾਰਾ ਸਿੰਘ ਨੇ ਜਦੋਂ ਇਹ ਉੜਦੀ ਉੜਦੀ ਗੱਲ ਸੁਣੀ ਆਪਣੇ ਕੰਨੀ,
ਤੂੰ ਬਖਤੂ ਖਾਲਸੇ ਕੇ ਮਹੀ,
ਉਹ ਕੋਲ ਆ ਗਏ ਬਾਬੇ ਮਿਤ ਸਿੰਘ ਦੇ ਪਾਸ ਆ ਕਹਿੰਦੇ ਉਹ ਮਿਤ ਸਿਆਂ ਤੂੰ ਜਿਹੜਾ ਨਾ ਉਹ ਬੜੀ ਮਨ ਮਰਜ਼ੀ ਵਾਲਾ ਹੈ, ਆ ਤੂੰ ਮਨ ਮਰਜ਼ੀਆਂ ਹੀ ਕਰਦਾ ਹੈ ਅਤੇ ਤੂੰ ਪੁੱਛਦਾ ਕਿਸਦਾ ਕਿਸੇ ਨੂੰ ਹੈ ਨਹੀਂ, ਆ ਖਾਲਸਾ ਦੇ ਐਵੇਂ ਨਾ ਤੂੰ ਪੰਥ ਇਕੱਠਾ ਕਰਕੇ ਲੈ ਜਾਵੀ,
ਥੋੜੇ ਦਲ ਸਿਓ ਪਾਰ ਨਾ ਜਾਈਓ।
ਤੈਨੂੰ ਕਹਿ ਦਿੰਦੇ ਹਾਂ ਵੀ ਥੋੜੇ ਦਲ ਨੂੰ ਲੈ ਕੇ ਪਾਰ ਨਹੀਂ ਜਾਣਾ ਹੈ, ਵੈਰੀ ਦੇ ਉੱਤੇ ਕਦੀ ਵੈਰੀ ਨੂੰ ਆਪਣੇ ਤੋਂ ਛੋਟਾ ਨਹੀਂ ਸਮਝਣਾ ਚਾਹੀਦਾ। ਜੇ ਗਿੱਦੜ ਦਾ ਸ਼ਿਕਾਰ ਕਰਨ ਜਾਈਏ ਤਾਂ ਸਾਧ ਸੰਗਤ ਜੀ ਸਮਾਨ ਖੜੀਏ ਸ਼ੇਰ ਦਾ, ਕੀ ਪਤਾ ਹੋ ਸਕਦਾ ਅਗਲੇ ਬੰਨੇ ਸ਼ੇਰ ਦਾ ਟਾਕਰਾ ਹੋ ਜੇ। ਉਹ ਭਾਈ ਤਾਰਾ ਸਿੰਘ ਡੱਲੇ ਵਾਲੀ ਮਿਸਲ ਦਾ ਜਥੇਦਾਰ ਇਹਨੂੰ ਸਮਝਾ ਰਿਹਾ ਬਾਬਾ ਮਿਤ ਸਿੰਘ ਨੂੰ, ਚੜ੍ਹਦੀ ਜਵਾਨੀ ਸੀ ਅਤੇ ਖੂਨ ਬੜਾ ਗਰਮ ਸੀ, ਬੜੇ ਉਹ ਦਗਈ ਸਨ ਹਠੀਏ ਸੂਰਮੇ। ਉਹਨੂੰ ਕਿਹਾ ਵੀ ਆ ਥੋੜ੍ਹਾ ਜਿਹਾ ਦਲ ਲੈ ਕੇ ਸਿੰਘ ਲੈ ਕੇ ਆ ਤੂੰ ਨਾ ਮੈਂ ਚੜ੍ਹਾਈ ਕਰ ਦੇਵੀਂ, ਕਿਉਂਕਿ ਉਹ ਪਠਾਣਾ ਦੀ ਫੌਜ ਬੜੀ ਹੈ।
ਅਤੇ
ਐਵੇਂ ਨਾ ਤੂੰ ਜਿਹੜਾ ਹੈ ਕਟਾ ਕੇ ਸਿੰਘਾਂ ਨੂੰ ਮਰਵਾ ਕਰਕੇ ਸ਼ਹੀਦ ਕਰਵਾ ਕੇ ਅਤੇ ਆਪ ਜਿਹੜਾ ਬਚ ਬਚਾ ਕੇ ਫਿਰ ਨਿਕਲ ਆਏ।
ਛਪਿਓ ਆਏ ਜੋ ਲਾਹੌਰੇ ਮਾਹੇ,
ਕਟਾਏ ਸਿੰਘਣ ਫਿਰ ਨੱਠ ਨਾ ਆਈਓ। ਆਈਓ ਪਾਠ ਹੈ ਵੀ ਤੂੰ ਸਿੰਘਾਂ ਨੂੰ ਕਟਾ ਕੇ ਐਵੇਂ ਨਾ ਵਾਪਸ ਨੱਠ ਆਏ।
ਛਪਿਓ ਆਏ ਜੋ ਲਾਹੌਰੇ ਮਾਹੇ,
ਉਹ ਜਿਹੜਾ ਲਾਹੌਰ ਦੇ ਵਿੱਚ ਆ ਕੇ ਛੁਪਿਆ ਅਹਿਮਦ ਸ਼ਾਹ,
ਉਸ ਦੂਰ ਨ ਜਾਣੀ ਅਹਿਮਦ ਸ਼ਾਹ,
ਉਹ ਅਹਿਮਦ ਸ਼ਾਹ ਨੂੰ ਤੂੰ ਦੂਰ ਨਾ ਜਾਣੀ ਵੀ ਆ ਕਿੱਥੇ ਆ ਮੇਰਠ ਦਾ ਇਲਾਕਾ ਹੈ, ਕਿੱਥੇ ਸਹਾਰਨਪੁਰ ਹੈ, ਕਿੱਥੇ ਲਾਹੌਰ ਹੈ, 500-600 ਕਿਲੋਮੀਟਰ ਦੇ ਕਰੀਬ ਆਉਂਦਾ ਇੱਥੋਂ ਦਿੱਲੀ ਤੋਂ ਜੇ ਲਾਈਏ ਆਪਾਂ ਲਾਹੌਰ। ਤੋ ਬਾਬਾ ਮਿਤ ਸਿੰਘ ਨੂੰ ਕਿਹਾ ਭਾਈ ਤਾਰਾ ਸਿੰਘ ਨੇ ਵੀ ਇਹ ਤੂੰ ਐਵੇਂ ਨਾ ਸਮਝੀ ਕਿ ਅਹਿਮਦ ਸ਼ਾਹ ਲਾਹੌਰ ਦੇ ਵਿੱਚ ਬੈਠਾ ਹੋਇਆ ਹੈ। ਪਰ ਇਹ ਦਗਈ ਸਿੰਘ ਸੀ, ਹਠੀਆ ਸੀ, ਮਨ ਮਰਜ਼ੀ ਦਾ ਮਾਲਕ ਸੀ ਬਾਬਾ ਮਿਤ ਸਿੰਘ। ਇਹ ਸੂਰਮੇ ਨੇ ਕਹਿੰਦੇ ਉਹ ਭਾਈ ਤਾਰਾ ਸਿੰਘ ਦੀ ਗੱਲ ਨਾ ਮੰਨੀ ਅਤੇ ਉਹ ਜਮੁਨਾ ਨੂੰ ਪਾਰ ਕਰਕੇ ਅਤੇ ਸਹਾਰਨਪੁਰ ਜਾ ਵੜਿਆ।
ਮੁਲਕ ਰੋਹੇਲੇ ਕਾਸੋ ਲੁਟਾਇਆ,
ਇਹ ਜਿਹੜਾ ਰੋਹੇਲੇ ਦਾ ਮੁਲਕ ਸੀ, ਰੋਹੇਲਾ ਕੌਣ? ਨਜੀਬ ਖਾਂ ਦੌਲਾ। ਅਤੇ ਅਹਿਮਦ ਸ਼ਾਹ ਵੀ ਜਿਹੜਾ ਉਹ ਪਠਾਣ ਹੈ, ਉਹ ਦੁਰਾਨੀ ਪਠਾਣ ਹੈ, ਇਹ ਰੋਹੇਲਾ ਪਠਾਣ ਹੈ। ਇਹ ਹੈ ਭਾਵੇਂ ਦਿੱਲੀ ਦਾ ਜਿਹੜਾ ਬਾਦਸ਼ਾਹ ਦਾ ਵਜ਼ੀਰ ਸੀ ਨਜੀਬ ਖਾਂ, ਪਰ ਸਾਥੀ ਬਣਿਆ ਸੀ ਅਹਿਮਦ ਸ਼ਾਹ ਪਠਾਣ ਦਾ। ਆਪੋ ਵਿੱਚ ਇਹ ਜਿਹੜਾ ਸੀ ਵਿਗੜੇ ਤਿਗੜੇ ਸਨ ਕਿ ਮੁਗਲਾਂ ਨਾਲ ਦੀ ਬਣਦੀ ਨਹੀਂ ਸੀ, ਕਿਉਂਕਿ ਭਾਵੇਂ ਜਿਹੜਾ ਉਹ ਗਿੱਦੜ ਹੈ ਉਹ ਭਾਵੇਂ ਕੁੱਤਿਆਂ 'ਚ ਤੁਰਿਆ ਫਿਰੇ, ਪਰ ਉਹਦੀ ਬਣਨੀ ਜਿਹੜੀ ਗਿੱਦੜਾਂ ਨਾਲ ਹੀ ਹੈ। ਅਤੇ ਜੇ ਖੋਤਾ ਉਹ ਵਾੜ ਦੇਈਏ ਘੋੜਿਆਂ ਵਿੱਚ ਅਤੇ ਖੋਤੇ ਨੂੰ ਚੈਣ ਜਾ ਕੇ ਖੋਤਿਆਂ 'ਚ ਹੀ ਆਉਣਾ ਹੈ। ਇਹ ਭਾਵੇਂ ਹੁਣ ਮੁਗਲਾਂ ਵਿੱਚ ਹੀ ਇਹ ਨੌਕਰੀ ਕਰਦਾ ਸੀ ਨਜੀਬ ਖਾਨ, ਪਰ ਇਹਦਾ ਜਿਹੜਾ ਮਨ ਭੇਜਦਾ ਸੀ ਆਪਣੇ ਪਠਾਣਾ ਨਾਲ ਹੀ, ਅਹਿਮਦ ਸ਼ਾਹ ਦੇ ਸਾਥੀ ਸੀ। ਇਸ ਤਰ੍ਹਾਂ ਇਹਦਾ ਜਾ ਕੇ ਬਾਬੇ ਮਿਹਤ ਸਿੰਘ ਨੇ 10,000 ਸਿੰਘਾਂ ਦਾ ਜਥਾ ਲੈ ਕੇ ਇਹਦੇ ਇਲਾਕੇ 'ਚ ਵੜ ਗਿਆ ਅਤੇ ਲੁੱਟ ਸ਼ੁਰੂ ਕਰ ਦਿੱਤੀ।
ਰੋਹੇਲੇ ਕੋ ਅਹਿਮਦ ਸ਼ਾਹ ਹੋਤ ਸੋ ਸਾਥੀ,
ਅਹਿਮਦ ਸ਼ਾਹ ਦਾ ਇਹ ਸਾਥੀ ਸੀ ਨਜੀਬ ਖਾਨ ਦੌਲਾ ਪਠਾਣ।
ਡਾਕ ਦੌੜਾਈ ਸ਼ਾਹ ਜਹਾਂ ਥੀ,
ਜਦੋਂ ਖਾਲਸੇ ਨੇ ਆ ਕੇ ਲੁੱਟ ਮਚਾ ਦਿੱਤੀ ਇਹਦੇ ਇਲਾਕੇ ਵਿੱਚ ਆ ਮੇਰਠਲ, ਅਤੇ ਇਹਦਾ ਜਿਹੜਾ ਇਲਾਕਾ ਸੀ ਸਾਰਾ ਇੱਧਰ ਦਾ ਦਿੱਲੀ ਦੋ ਹਿੱਸਿਆਂ 'ਚ ਵੰਡੀ ਹੈ, ਜਿਹੜਾ ਜਦੋਂ ਇੱਧਰੋਂ ਜਾਈਦੇ ਨਾ ਅੰਬਾਲੇ ਵੱਲੋਂ ਸਹਾਰਨਪੁਰ ਗਾਜ਼ੀਆਬਾਦ ਮੇਰਠੇ ਸਟੇਸ਼ਨ ਆਉਂਦੇ ਦਿੱਲੀ ਜਾਣ ਤੋਂ ਪਹਿਲਾਂ, ਅਤੇ ਜਮਣਾ ਤੋਂ ਪਰਲੇ ਬੰਨੇ ਦਿੱਲੀ ਦਾ ਦੂਜਾ ਹਿੱਸਾ, ਇੱਧਰਲੇ ਪਾਸੇ ਦੂਜਾ ਹਿੱਸਾ ਯੂਪੀ ਨਾਲ ਮਿਲਾ ਕੇ, ਅਤੇ ਖਾਲਸੇ ਨੇ ਜਦੋਂ ਲੁੱਟ ਮਚਾਈ ਅਤੇ ਇਹਨੇ ਆਪਣੇ ਡਾਕ ਦੌੜਾਈ ਹੈ। ਡਾਕ ਮਤਲਬ ਇੱਕ ਚਿੱਠੀ ਪੱਤਰ ਲਿਖ ਕੇ ਆਪਣਾ ਘੋੜ ਸਵਾਰ ਇਹਨੇ ਰਾਤੋ ਰਾਤ ਤੋਰਿਆ ਅਹਿਮਦ ਸ਼ਾਹ ਵੱਲ ਲਾਹੌਰ
ਨੂੰ।
ਇਹਦੇ ਇਹਨੇ ਭੇਜਿਆ ਵੀ ਅਹਿਮਦ ਸ਼ਾਹ ਤੂੰ ਇੱਥੇ ਬੈਠਾ, ਇੱਧਰ ਸਿੰਘਾਂ ਨੇ ਆ ਕੇ ਲੁੱਟ ਮਚਾ ਦਿੱਤੀ, ਇਹਦੇ ਮੈਨੂੰ ਲੁੱਟ ਕੇ ਖਾ ਚੱਲੇ ਹੈ, ਇਹਨਾਂ 'ਤੇ ਮੇਰਾ ਛੱਡਣਾ ਕੱਖ ਨਹੀਂ ਹੈ। ਅਤੇ ਇੱਧਰੋਂ ਜਿਹੜਾ ਅਹਿਮਦ ਸ਼ਾਹ ਸੀ ਅਤੇ ਉਹਦਾ ਸਰਦਾਰ ਜਿਹੜਾ ਜਹਾਨ ਖਾਨ ਸੀ, ਇਹਦੇ ਪਹਿਲਾਂ ਹੀ ਤੱਕ ਰਹੇ ਸੀ ਵੀ ਕਿਹੜਾ ਸਮਾਂ ਮਿਲੇ ਅਤੇ ਸਿੰਘਾਂ ਨਾਲ ਭੇਟ ਹੋਵੇ। ਇਹ ਨਜੀਬ ਖਾਨ ਦੇ ਕਹਿਣ ਕਰਕੇ ਅਹਿਮਦ ਸ਼ਾਹ ਨੇ ਆਪਣੀ ਫੌਜ ਨੂੰ ਉਸੇ ਵੇਲੇ ਐਲਾਨ ਕਰ ਦਿੱਤਾ ਦੌੜਾਈ ਹੈ ਜਿੱਧਰਾ ਬਾਬਾ ਮਿਹਤ ਸਿੰਘ ਹੋਣੀ ਸਨ। ਇਹਨੇ ਹੁਕਮ ਭੇਜ ਦਿੱਤਾ ਅਹਿਮਦ ਸ਼ਾਹ ਨੇ, ਆ ਜਿਹੜੀ ਲਾਹੌਰ ਵਿੱਚ ਫੌਜ ਸੀ ਗਿਲਜੇ ਪਠਾਣਾ ਦੀ, ਇਸੇ ਤਰ੍ਹਾਂ ਸਰਹੰਦ 'ਤੇ ਵੀ ਕਬਜ਼ਾ ਸੀ ਅਹਿਮਦ ਸ਼ਾਹ ਦਾ, ਇਹਨੇ ਆਪਣੀ ਫੌਜ ਇਕੱਠੀ ਕਰਕੇ ਹੁਕਮ ਕਰਕੇ ਭੇਜੀ ਹੈ ਉੱਧਰ। ਇੱਧਰੋਂ ਰਹੇਲੇ ਜਿਹੜਾ ਨਜੀਬ ਖਾਨ ਪਠਾਣ ਸੀ ਉਹਨਾਂ ਦੇ ਪਹਿਲਾਂ ਹੀ ਸੌੜ ਪਈ ਸੀ, ਬੜਾ ਤੰਗ ਹੋਇਆ ਸੀ ਸਿੰਘਾਂ ਤੋਂ।
10 ਦਿਨ ਲੱਗ ਰਹੇ ਲੁੱਟ ਦੇਸ਼,
ਗੁਰੂ ਕੇ ਸਿੰਘ ਬਾਬੇ ਮਿਹਤ ਸਿੰਘ ਹੋਣੀ 10 ਦਿਨ ਜਿਹੜਾ ਇਹਦਾ ਇਲਾਕੇ ਨੂੰ ਲੁੱਟਦੇ ਰਹੇ। ਆ ਲੁੱਟ ਤੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਕਈ ਲੁੱਟ ਸੁਣ ਕੇ ਉਹ ਸ਼ੰਕੇ 'ਚ ਪੈ ਜਾਂਦੇ ਵੀ ਗੁਰੂ ਕੇ ਸਿੰਘ ਲੁਟੇਰੇ ਸਨ, ਗੱਲ ਲੁਟੇਰੇ ਦੀ ਨਹੀਂ ਸੀ। ਇਹ ਸਰਕਾਰ ਚਾਹੁੰਦੀ ਵੀ ਸਿੰਘ ਨਾਮ ਦਾ ਬੀਜ ਕੋਈ ਰਹਿਣ ਨਹੀਂ ਦੇਣਾ, ਅਤੇ ਗੁਰੂ ਕੇ ਸਿੰਘ ਲੁੱਟਦੇ ਸੀ ਸ਼ਾਹੀ ਖਜ਼ਾਨੇ ਗਦਾਰ ਸਰਕਾਰ ਦੇ, ਨਾ ਕਿ ਕਈ ਗਊ ਗਰੀਬ ਦੇ ਜਾ ਕੇ ਉਹ ਜ਼ਬਤ ਕਰ ਲੈਂਦੇ ਕੋਈ ਸਮਾਨ, ਇਹੋ ਜਿਹਾ ਕੰਮ ਬਿਲਕੁਲ ਨਹੀਂ। ਹੁਣ ਸਿੰਘਾਂ ਦੇ ਦਲ ਵੱਡੇ ਸੀ, ਹੁਣ ਜਿਵੇਂ ਫੌਜ ਹੈ ਅਤੇ ਉਹਨੂੰ ਰੋਟੀ ਵੇਖੋ ਟਾਈਮ ਨਾਲ ਮਿਲਦੀ ਹੈ, ਸਾਰੀਆਂ ਸਹੂਲਤਾਂ ਮਿਲ ਰਹੀਆਂ। ਹੁਣ ਇੱਧਰ ਨਿਹੰਗ ਸਿੰਘਾਂ ਦੇ ਦਲ ਆ ਅਤੇ ਗੁਰੂ ਕੀ ਸੰਗਤ ਨਾਲ ਚੱਲ ਰਹੇ ਹੈ, ਜੇ ਹੁਣ ਐਲਾਨ ਕਰਦੇ ਸਰਕਾਰ ਵੀ ਨਿਹੰਗ ਸਿੰਘਾਂ ਨੂੰ ਦੇਣਾ ਕੁਝ ਨਹੀਂ ਹੈ, ਹੁਣ ਪੇਟ ਵਾਸਤੇ ਤਾਂ ਕੋਈ ਨਾ ਕੋਈ ਕਰਨਾ ਪੈਣਾ ਹੈ, ਦੰਗਈ ਫੌਜ ਹੈ ਗੁਰੂ ਖਾਲਸੇ ਦੀ। ਅਤੇ ਗੁਰੂ ਕੇ ਸਿੰਘ ਫਿਰ ਹੁਣ ਪ੍ਰਸ਼ਾਦਾ ਪਾਣੀ, ਫਿਰ ਘੋੜਿਆਂ ਨੂੰ ਦਾਣਾ ਪੱਠਾ ਸ਼ਸਤਰ ਬਸਤਰ ਸਭ ਚਾਹੀਦੇ ਹੈ। ਸਰਕਾਰ ਵੈਰੀ ਹੈ ਸਿੰਘਾਂ ਦੀ, ਸਿੰਘ ਫਿਰ ਇਹਨਾਂ ਨੂੰ ਜਿਹੜੀ ਭੁਗਤ ਸਵਾਰਦੇ ਹੈ। 10 ਦਿਨ ਤੱਕ ਬਾਬੇ ਮਿਹਤ ਸਿੰਘ ਹੋਣਾ ਨੇ ਇਹ ਨਜੀਬ ਖਾਨ ਦੌਲੇ ਦਾ ਇਲਾਕਾ ਲੁੱਟਿਆ।
ਮੇਰਠ ਲੁੱਟਿਓ ਸ਼ਹਿਰ ਸੁਧ ਪੇਸ਼,
ਆ ਮੇਰਠ ਦਾ ਇਲਾਕਾ ਜਿਹੜਾ ਮੇਰਠ ਹੈ ਯੂਪੀ ਵਿੱਚ ਪੈਂਦਾ, ਚੰਗੀ ਤਰ੍ਹਾਂ ਬਣਾ ਸਵਾਰ ਕੇ ਲੁੱਟਿਆ।
ਨਹਿ ਤਿਨ ਚਿੰਤਾ ਨਹਿ ਅੰਦੇਸ਼,
ਕੋਈ ਉਹਨਾਂ ਦੇ ਮਨ 'ਚ ਚਿੰਤਾ ਹੀ ਨਹੀਂ ਸੀ, ਕੋਈ ਸੰਸਾ ਹੀ ਨਹੀਂ ਸੀ। ਇਹ ਭੁਲੇਖੇ ਵਿੱਚ ਹੀ ਸਨ ਸਿੰਘ ਵੀ ਲਾਹੌਰ ਵਿੱਚ ਬੈਠਾ ਅਹਿਮਦ ਸ਼ਾਹ ਦੇ ਨਜੀਬ ਖਾਨ ਟਿਕਣ ਨਹੀਂ ਦੇਣਾ, ਇਸ ਕਰਕੇ ਕੋਈ ਚਿੰਤਾ ਨਹੀਂ ਸੀ, ਕੋਈ ਭਰਮ ਨਹੀਂ ਸੀ।
ਖਬਰ ਜੋ ਮਲੇਸ਼,
ਇਸ ਤਰ੍ਹਾਂ ਇਹ ਫੌਜ ਇਕੱਠੀ ਇੱਧਰੋਂ ਅਹਿਮਦ ਸ਼ਾਹ ਦੀ ਹੋ ਗਈ, ਜਦੋਂ ਫੌਜ ਆਈ ਖਬਰ ਨਾ ਪਈ। ਵੈਸੇ ਵੀ ਗੁਰੂ ਕੇ ਸਿੰਘ ਜਿਹੜੇ ਹੈ, ਜਿਹੜੇ ਸੱਚੇ ਸਿੰਘ ਆ, ਉਹ ਕਿਸੇ ਕੋਲ ਡਰਦੇ ਨਹੀਂ। ਆਣ ਨਾ ਮਾਨੇ ਆਣ ਕੀ ਬਿਨ ਸੱਚੇ ਗੋਬਿੰਦ ਪਾਤਸ਼ਾਹੀ, ਆਣ ਨਹੀਂ ਕਿਸੇ ਦੀ ਮੰਨਦੇ, ਕਾਨ ਕਨੌੜ ਡਰ ਕਿਸੇ ਦਾ ਨਹੀਂ ਮੰਨਦੇ, ਇੱਕ ਬਿਨ ਸੱਚੇ ਪਾਤਸ਼ਾਹ ਪਰਮੇਸ਼ਰ ਪਰਮਾਤਮਾ ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ, ਬਾਕੀ ਕਿਸੇ ਉਹ ਰਾਜੇ ਲੀਡਰ ਦੀ, ਕਿਸੇ ਮੰਤਰੀ ਦਾ, ਕਿਸੇ ਨੂੰ ਸਿੱਖ ਨੂੰ ਕੋਈ ਡਰ ਨਹੀਂ ਹੈ, ਜਿਹੜਾ ਕੋਈ ਗੁਰੂ ਦਾ ਸਿੰਘ ਹੈ, ਜਿਹੜਾ ਕੋਈ ਵਿਗਿਆ ਹੋਇਆ ਨਹੀਂ ਹੈ। ਅਤੇ ਇਸ ਤਰ੍ਹਾਂ ਬਾਬੇ ਮਿਹਤ ਸਿੰਘ ਹੋਣਾ ਕੋਈ ਸੰਸਾ ਭਰਮ ਹੈ ਹੀ ਨਹੀਂ ਸੀ।
ਦੋਹਰਾ ਰਾਤ ਦਿਵਸ ਕੱਠੀ ਪਈ।
ਰਾਤ ਦਿਨ ਅਹਿਮਦ ਸ਼ਾਹ ਦੀ ਫੌਜ ਇੱਧਰੋਂ ਲਾਹੌਰ ਵੱਲੋਂ, ਸਰਹੰਦ ਵੱਲੋਂ, ਇੱਧਰੋਂ ਨਜੀਬ ਖਾਨ ਦੀ, ਕੁਝ ਦਿੱਲੀ ਵਿੱਚ ਜਿਹੜੇ ਕੁਝ ਕਿਲ੍ਹੇ ਦੇ ਆਲੇ ਦੁਆਲੇ, ਉਹ ਫੌਜ ਇਕੱਠੀ ਹੁੰਦੀ ਰਹੀ। ਹਰਹੇਲੇ ਪਠਾਣਾ ਦੀ ਅਤੇ ਗਿਲਜੇ ਪਠਾਣਾ ਦੀ, ਗਿਲਜੇ ਪਠਾਣ ਕਿਹੜੇ ਅਹਿਮਦ ਸ਼ਾਹ ਦੇ, ਅਤੇ ਜਿਹੜਾ ਰਹੇਲੇ ਪਠਾਣ ਨਜੀਬ ਖਾਂ ਦੇ ਬੰਦੇ। ਇਹ ਪਠਾਣਾ ਦੀਆਂ ਵੱਖੋ ਵੱਖਰੀਆਂ ਕਿਸਮਾਂ ਹੁੰਦੀਆਂ। ਮੁਸਲਮਾਨ ਹੈ ਸਾਰੇ ਤੁਰਕ ਹੀ ਹੈ, ਪਰ ਕਿਸਮਾਂ ਵੱਖੋ ਵੱਖਰੀਆਂ, ਜਾਤਾਂ ਵੱਖੋ ਵੱਖਰੀਆਂ, ਜਿਵੇਂ ਆਪਣੀਆਂ ਸਾਰੀਆਂ ਸਿੱਖੀਆ ਜਾਤਾਂ ਵਿੱਚ ਕਿੰਨੀਆਂ ਹੈ। ਇਸ ਤਰ੍ਹਾਂ ਰਹੇਲੇ ਪਠਾਣਾ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਯੂਪੀ ਵਿੱਚ ਗਏ ਸੀ, ਉਹ ਰਹੇਲੇ ਪਠਾਣ ਨੇ ਸੱਚੇ ਪਾਤਸ਼ਾਹ ਜੀ ਨੂੰ 3 ਵਾਰੀ ਵੇਚਿਆ ਸੀ। ਮਹਾਰਾਜ ਨੂੰ ਕੋਈ ਵੇਚ ਨਹੀਂ ਸਕਦਾ, ਪਰ ਗੁਰੂ ਮਹਾਰਾਜ ਨੇ ਸਿੱਖਿਆ ਦੇਣ ਵਾਸਤੇ 3 ਵਾਰੀ ਆਪਣੇ ਆਪ ਨੂੰ ਵਿਕਾਇਆ। ਅਖੀਰੀ ਉਹ ਰਹੇਲੇ ਪਠਾਣ ਨੂੰ ਸਮਝ ਆਈ ਵੀ ਇਹ ਤਾਂ ਖੁਦਾ ਮੈਂ ਕਿਹੜੇ ਕੰਮਾਂ 'ਚ ਪਿਆ ਹਾਂ, ਫਿਰ ਉਹ ਮਹਾਰਾਜ ਚਰਨੀ ਲੱਗਾ ਸੀ। ਇਸ ਤਰ੍ਹਾਂ ਰਹੇਲੇ ਪਠਾਣ, ਗਿਲਜੇ ਪਠਾਣ, ਰਾਤ ਦਿਨ ਫੌਜ ਇਕੱਠੀ ਹੁੰਦੀ ਰਹੀ।
ਸੂਰਜ ਚੜ੍ਹੇ ਤੇ ਆਏ ਪਈ,
ਜਦੋਂ ਸੂਰਜ ਚੜ੍ਹਿਆ ਦਿਨ ਚੜ੍ਹਦੇ ਸਾਰੇ,
ਜਿਮ ਦਰਿਆਏ ਮੌਜ,
ਜਿਵੇਂ ਦਰਿਆ ਦੀ ਮੌਜ ਹੁੰਦੀ ਹੈ, ਉਹ ਆਪਣੀ ਮੌਜ ਵਿੱਚ ਆਉਂਦਾ ਅਤੇ ਉਹ ਕਿਨਾਰਿਆਂ ਨੂੰ ਭੰਨ ਭੰਨ ਜਾਂਦਾ ਹੈ, ਇਸੇ ਤਰ੍ਹਾਂ ਬਹੁਤੀ ਜਿਹੜੀ ਫੌਜ ਇਹ ਪਠਾਣਾ ਦੀ ਇਕੱਠੀ ਹੋ ਗਿਆ, ਮੇਰਠ ਸ਼ਾਮਲੀ ਵੱਲ ਆ ਪਹੁੰਚੀ।
ਚੋ ਪਈ ਸਿੰਘਨ ਪੈਲ ਦੇ ਘੋੜੇ ਪਾਰ,
ਸਿੰਘਾਂ ਦੇ ਜਿਹੜੇ ਸਾਧ ਸੰਗਤ ਜੀ ਘੋੜੇ ਸੀ ਨਾ, ਦੁਬਾਰਾ
ਸਿੰਘਨ ਪੈਲ ਦੇ ਘੋੜੇ ਪਾਰ,
ਸਿੰਘਾਂ ਨੇ ਤੇ ਘੋੜਿਆਂ ਦੇ ਉੱਪਰ ਐ ਚੰਗੀ ਤਰ੍ਹਾਂ ਉਹ ਲੁੱਟ ਕੇ ਜਿਹੜਾ ਖਜ਼ਾਨਾ ਲੱਦ ਲਿਆ, ਘੋੜਿਆਂ ਉੱਪਰ, ਇਸੇ ਤਰ੍ਹਾਂ ਗੱਡਿਆਂ ਉੱਪਰ, ਘੋੜਿਆਂ ਦੇ ਮਗਰ ਵੀ ਜਿਹੜਾ ਹੈ ਉਹ ਕੁਝ ਜਿਹੜੇ ਸਮਾਨ ਬਣਾ ਬਣਾ ਕੇ ਉਹਦੇ ਵਿੱਚ ਜਿਹੜੀਆਂ ਰਸਤਾਂ ਬਸਤਾਂ ਲੱਦ ਲਈਆਂ।
ਆਪ ਬਨੇ ਗੰਡ ਮਗਰ ਨਾਲ,
ਜਦੋਂ ਕੋਈ ਥਾਣਾ ਲੱਭਾ ਵੀ ਗੱਡੇ ਦੇ ਪੂਰੇ ਲੱਦ ਲਏ, ਹੋਰ ਇੱਧਰ ਉੱਧਰ ਲੱਦ ਲਿਆ ਸਮਾਨ, ਜਦੋਂ ਹੋਰ ਸਮਾਨ ਲੱਦਣ ਦੀ ਉਹ ਚਾਹਨਾ ਆਈ ਤਾਂ ਕੀ ਕੀਤਾ ਵੀ ਆਪਣੀਆਂ ਮੋਹਰਾਂ ਨਾਲ ਜਿਹੜਾ ਹੈ ਹੋਰ ਸੋਨਾ ਚਾਂਦੀ ਆਦਿਕ ਬੰਨ ਲਿਆ।
ਇਸ ਬਿਧ ਸਿੰਘ ਸੋ ਪਏ ਖਵਾਰ,
ਇਸ ਵਿਧੀ ਨਾਲ ਸਿੰਘ ਖਵਾਰ ਹੋਏ ਕਿ ਲਾਲਚ ਕੀਤਾ, ਫਿਰ ਖਵਾਰੀ ਤਾਂ ਹੀ ਹੋਈ ਨਾ, ਜਿਹੜਾ ਲਾਲਚ ਹੈ ਇਹਨੂੰ ਮਹਾਰਾਜ ਨੇ ਕਿਹਾ ਹੈ ਲੱਭ ਕੁੱਤਾ ਕੂੜ ਚੂੜਾ, ਜਿਹੜਾ ਲੱਭ ਹੈ ਨਾ ਲਾਲਚ ਇਹ ਕੁੱਤਾ ਹੈ, ਕੂੜ ਜਿਹੜਾ ਝੂਠ ਬੋਲਣਾ ਇਹ ਚੂੜਾ ਹੈ, ਠੱਗ ਖਾਧਾ ਮੁਰਦਾਰ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਹੇ ਜੀਵ ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਪਸ਼ੂ ਨਾਲ ਸੂਝੈ। ਲਾਲਚ ਬੰਦਾ ਕਰਦਾ ਹੈ ਵੀ ਮੈਂ ਲੰਮੀ ਉਮਰ ਜੀਵਾਂ, ਲੋਚਨ ਕਛੂ ਨਾਲ ਸੂਝੈ, ਅੱਖਾਂ ਨਾਲ ਦਿਖੇ ਨਾ ਦਿਖੇ ਭਾਵੇਂ ਅੰਨਾ ਹੀ ਹੋਵੇ, ਫਿਰ ਹੀ ਉਹ ਅਰਦਾਸਾਂ ਕਰਾਉਂਦਾ ਗੋਦਰਾ ਸਾਹਿਬ ਜਾ ਕੇ, ਆ ਬਾਬਾ ਜੀ ਅਰਦਾਸ ਕਰਿਓ, ਆ ਦੀਰਘੂ ਆਜੂ ਬਖਸ਼ਿਓ। ਲੰਮੀ ਉਮਰ ਬੰਦਾ ਮੰਗਦਾ ਹੈ, ਪਰ ਲੰਮੀ ਉਮਰ ਕਿਸ ਕੰਮ ਹੈ ਸਾਧ ਸੰਗਤ ਜੀ, ਜਿਹੜੀ ਉਮਰ ਨਾਮ ਤੋਂ ਬਿਨਾਂ ਹੈ, ਗੁਰੂ ਦੀ ਸੇਵਾ ਭਗਤੀ ਤੋਂ ਬਿਨਾਂ ਹੈ, ਉਹ ਉਮਰ ਕਿਸ ਕੰਮ ਹੈ, ਉਹਨੂੰ ਚੰਗਾ ਤਾਂ ਮਰ ਜਾਣਾ ਠੀਕ ਹੈ। ਪਰ ਬੰਦਾ ਲਾਲਚ ਕਰੇ ਜੀਵਨ ਪਦ ਕਾਰਨ, ਬੜਾ ਕੁਝ ਜੋੜਦਾ ਹੈ, ਬੜਾ ਕੁਝ ਬਣਾਉਂਦਾ ਹੈ ਆਪਣੀ ਇੱਕ ਜ਼ਿੰਦਗੀ ਵਾਸਤੇ ਵੀ ਮੈਂ ਲੰਮੀ ਉਮਰ ਜੀਵਾਂ, ਅੰਨਾ ਅੱਖਾਂ ਤੋਂ ਭਾਵੇਂ ਨਹੀਂ ਹੈ। ਇਸੇ ਤਰ੍ਹਾਂ ਸਿੰਘਾਂ ਨੇ ਵੇਖ ਲਓ ਉਹੀ ਕੰਮ ਕੀਤਾ ਵੀ ਚਲੋ ਲੈ ਜਾਂਗੇ ਸਮਾਨ, 6 ਮਹੀਨੇ ਸਾਲ ਜ਼ਰੂਰਤ ਨਹੀਂ ਪਵੇਗੀ, ਉਹਦੇ ਕਰਕੇ ਉਹ ਕਿੰਨੀਆਂ ਸ਼ਹੀਦੀਆਂ ਹੋਈਆਂ ਫਿਰ ਇਸੇ ਜੰਗ ਵਿੱਚ ਹੀ। ਗਿਆਨੀ ਗਿਆਨ ਸਿੰਘ ਜੀ ਨੇ ਬੜਾ ਉੱਥੇ ਸੁੰਦਰ ਉਹ ਕਵਿਤ ਵਿੱਚ ਲਿਖਿਆ ਹੋਇਆ ਹੈ, ਇੱਕ ਉਹਨਾਂ ਛੰਦ ਲਿਖਿਆ ਉੱਥੇ ਲਿਖਿਆ ਹੈ, ਏਕ ਲੋਭ ਗੁਣ ਲੱਖੋਂ ਖੋਵਤ, ਹੋਵਤ ਨਰ ਫਿਰ ਹੌਲਾ। ਇੱਕ ਜਿਹੜਾ ਕਹਿੰਦੇ ਲੋਭ ਦਾ ਗੁਣ ਹੈ ਨਾ, ਇਹ ਲੱਖਾਂ ਹੀ ਗੁਣ ਜਿਹੜੇ ਉਹ ਗਵਾ ਦਿੰਦਾ ਹੈ, ਹੋਵਤ ਨਰ ਫਿਰ ਹੌਲਾ, ਨਰ ਫਿਰ ਵਿਚਾਰਾ ਹੌਲਾ ਹੋ ਜਾਂਦਾ ਗੁਣਾਂ ਤੋਂ ਜੋ ਲੱਭ ਕਰ ਲੈਂਦਾ ਹੈ। ਲੋਭ ਫਾਂਸ ਮੈਂ ਪਰੇ, ਲੋਭ ਫਾਂਸ ਮੈਂ ਫਸੇ ਪੁਰਸ਼ ਜੋ ਰਾਖ ਸਕੈ ਨਹਿ ਮੌਲਾ, ਜਿਹੜਾ ਲੋਭ ਦੀ ਖਾਈ ਵਿੱਚ ਫਸ ਗਿਆ ਨਾ, ਵੱਜ ਗਿਆ, ਉਹਨੂੰ ਤਾਂ ਕਹਿੰਦੇ ਮੌਲਾ ਪਰਮਾਤਮਾ ਵੀ ਨਹੀਂ ਰੱਖ ਸਕਦਾ, ਇਸੇ ਤਰ੍ਹਾਂ ਸਿੰਘਾਂ ਦੀ ਜਿਹੜੀ ਉਹ ਖੁਆਰੀ ਹੋਈ
ਸਕੇ ਨਾ ਸੋ ਹਥਿਆਰ ਸੰਭਾਰ,
ਇਸ ਕਰਕੇ ਹੁਣ ਜਿੱਥੇ ਹੁਣ ਮੋਰਾਂ ਨੂੰ ਵੀ ਲੱਗ ਨੂੰ ਵੀ ਉਹ ਸੋਨਾ ਚਾਂਦੀ ਬੰਨਿਆ ਹੋਇਆ ਹੈ, ਘੋੜਿਆਂ ਦੇ ਨਾਲ ਪਿੱਛੇ ਭਾਰ ਬੰਨਿਆ ਹੈ, ਗੱਡਿਆਂ ਦੇ ਨਾਲ ਭਾਰ ਬੰਨਿਆ, ਗੱਡੇ ਵੀ ਕਿੱਥੋਂ ਭੱਜਣੇ ਹੈ, ਘੋੜੇ ਕਿੱਥੋਂ ਭੱਜਣੇ ਹੈ, ਅਤੇ ਜਿੱਥੇ ਸੋਨਾ ਚਾਂਦੀ ਮੋਰਾਂ ਨੂੰ ਬੰਨਿਆ ਉੱਥੇ ਸ਼ਸਤਰ ਕਿੱਥੋਂ ਸੰਭਾਲੇ ਜਾਣੇ ਹੈ। ਸ੍ਰੀ ਸਾਹਿਬ ਨੇਜਾ ਚੱਕਰ ਆ ਕਈ ਜਿਹੜੇ ਗੰਡਾਸੇ ਹੈ ਕੁਹਾੜੇ ਹੈ ਜਿਹੜੇ ਅੜਾਏ ਹੁੰਦੇ ਕਮਰ ਕੱਸੇ ਵਿੱਚ ਨਿਹੰਗ ਸਿੰਘਾਂ ਨੇ, ਉਹ ਫਿਰ ਹਥਿਆਰ ਕਿੱਥੋਂ ਸੰਭਾਲੇ ਜਾਣ।
ਸਿੰਘ ਪਏ ਤਬ ਭੱਜਣ ਵਾਰ,
ਸਿੰਘਾਂ ਨੂੰ ਕੋ ਸੁੱਜੀ ਤੇ ਹੈ ਨਾ ਵੀ ਹੁਣ ਇੱਕ ਪਾਸੇ ਵੀ ਸਮਾਨ ਵੀ ਨਾ ਸੁੱਟੀਏ, ਜਿਹਦੇ ਕਰਕੇ ਉਹ ਸਿੰਘਾਂ ਨੇ ਠਾਲ ਲਈ ਵੀ ਭੱਜ ਹੀ ਚੱਲੀਏ, ਜਾਂ ਕਿੱਥੇ ਲੜਨਾ ਸੀ ਕਿੱਥੇ ਭੱਜਣ ਦੀ ਸੋਚ ਲਈ।
ਇਮ ਕਰ ਭਈ ਨਾ ਲੜਨਾ ਕਰ,
ਉਹ ਜਿਹੜੀ ਲੜਨ ਦੀ ਕਾਰ ਸਿੰਘ ਕਰਦੇ ਆਏ ਹੈ ਉਹ ਨਾ ਹੋਏ। ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀਨ ਗੁਰ ਤੇ ਮੰਗਾ, ਵੀ ਸਿੰਘਾਂ ਦੇ ਧਰਮ ਦੀ ਖਾਤਰ ਲੜਨਾ ਹੀ ਗੁਰੂ ਤੋਂ ਮੰਗਿਆ ਹੈ, ਉਹ ਲੜਨ ਵਾਲੀ ਕਾਰ ਤਾਂ ਹੋਈ ਨਾ, ਉਹ ਲਾਲਚ ਕਰਕੇ ਵੀ ਜਿਹੜਾ ਸਮਾਨ ਹੈ ਇਹ ਸੰਭਾਲ ਲਈ ਇਹਦੇ ਭੱਜ ਨੱਠ ਤੁਰੇ।
ਇਮ ਕਰ ਭਈ ਜੇ ਜੇ ਹੁੰਦੇ ਸੋ ਸਿੰਘ ਅੜਿਆਲੇ,
ਪਰ ਜਿਹੜੇ ਸਿੰਘ ਬਾਬੇ ਮਿਤ ਸਿੰਘ ਵਰਗੇ ਹੈ ਸੀ ਨਾ ਅੜੀਅਲ ਹਠੀਏ, ਜਿਹੜੇ ਸੂਰਮੇ ਐ ਜਪੀ ਤਬੀ ਨਾਮ ਦੇ ਰਸੀਏ,
ਸੋ ਨਾ ਰਹੇ ਤਹੀ ਸੋ ਮਾਰੇ,
ਉਹ ਨਹੀਂ ਕਿਤੇ ਗਏ, ਉਹ ਉੱਥੇ ਜਿਹੜੇ ਰਹੇ ਹੈ ਅਤੇ ਉੱਥੇ ਉਹ ਲੜਨ ਲੱਗ ਪਏ, ਜਿਹੜਾ ਹੈ ਜੰਗ ਯੁੱਧ ਕਰਨ ਲੱਗ ਪਏ।
ਮਿਤ ਸਿੰਘ ਕੈ ਚਿੱਤ ਤੋਂ ਆਈ,
ਜਦੋਂ ਅੜੀਅਲ ਸਿੰਘ ਉੱਥੇ ਲੜ ਪਏ ਤਾਂ ਉਹ ਸ਼ਹੀਦ ਹੋਣ ਲੱਗ ਪਏ, ਜਦੋਂ ਸ਼ਹੀਦ ਹੋਣ ਲੱਗ ਪਏ ਬਾਬੇ ਮਿਹਤ ਸਿੰਘ ਦੇ ਚਿੱਤ ਦੇ ਵਿੱਚ ਦਿਲ ਦੇ ਵਿੱਚ ਗੱਲ ਆਈ,
ਕਈ ਸੋ ਜੋ ਸਿੰਘ ਨੇ ਬਤਾਈ,
ਕਹਿੰਦੇ ਮਨ ਵਿੱਚ ਕਹਿੰਦੇ ਉਹੀ ਗੱਲ ਹੋ ਗਈ ਜਿਹੜੀ ਸਿੰਘਾਂ ਨੇ ਕਹੀ ਸੀ, ਆ ਜਿਹੜੀ ਮੈਨੂੰ ਜਥੇਦਾਰ ਤਾਰਾ ਸਿੰਘ ਨੇ ਗੱਲ ਕਹੀ ਸੀ ਵੀ ਤੂੰ ਐਵੇਂ ਨਾ ਥੋੜ੍ਹਾ ਜਿਹਾ ਦਲ ਲੈ ਕੇ ਜਾ ਪਈ, ਪਠਾਨ ਬਹੁਤੇ ਹੈ, ਤੂੰ ਉਹ ਅਹਿਮਦ ਸ਼ਾਹ ਨੂੰ ਦੂਰ ਨਾ ਸਮਝ, ਉਹ ਵੀ ਸਮਝ ਲਾ ਵੀ ਆਏ ਹੈ, ਤੋ ਹੁਣ ਫੌਜ ਘੋੜਿਆਂ ਦੇ ਉੱਤੇ ਜੇ ਜਾਣੀ ਹੋਵੇ ਤਾਂ ਕੋਈ ਬਹੁਤਾ ਚਿਰ ਨਹੀਂ ਲੱਗਦਾ, ਲਾਹੌਰ ਤੋਂ ਦਿੱਲੀ ਜਾਣਾ ਹੋਵੇ ਤਾਂ ਘੋੜੇ ਦੀ ਦੌੜ ਬੜੀ ਹੁੰਦੀ ਹੈ, 10 ਦਿਨ ਇੱਧਰੋਂ ਇੰਨਾ ਲੁੱਟ ਮਚਾ ਛੱਡੀ, ਉੱਧਰੋਂ ਉਹ ਤਿਆਰੀ ਹੁੰਦੀ ਰਹੀ ਫੌਜ ਦੀ ਅਤੇ ਫੌਜ ਆ ਪਹੁੰਚੀ। ਇਹ ਸਮਾਂ ਬਣ ਗਿਆ ਸਿੰਘਾਂ ਦੀ ਸ਼ਹੀਦੀ ਹੋਣ ਲੱਗੀ, ਜਦੋਂ 10,000 ਸਿੰਘ ਚੜ੍ਹ ਕੇ ਗਿਆ ਸੀ ਜੰਗੀ ਯੋਧਾ, ਸ਼ਹੀਦੀ ਹੋਈ, ਬਾਬੇ ਮਿਹਤ ਸਿੰਘ ਦੇ ਚਿੱਤ ਵਿੱਚ ਆਈ ਵੀ ਜੋ ਬਾਬੇ ਤਾਰਾ ਸਿੰਘ ਨੇ ਗੱਲ ਕਹੀ ਸੀ ਇਹ ਤਾਂ ਉਹੀ ਹੋ ਗਈ ਹੈ,
ਸੋ ਮੁੜ ਮੁੜ ਕੇ ਲੜਤੋ ਜਾਵੇ,
ਜਿਹੜਾ ਹੈ ਮੁੜ ਮੁੜ ਕੇ ਲੜਦਾ ਹੈ ਵੀ ਜੇ ਮੈਂ ਹੁਣ ਵਾਪਸ ਚਲਾ ਗਿਆ ਤਾਂ ਉਹਨੇ ਕਹਿਣਾ ਹਾਂ ਮਿਹਤ ਸਿੰਘ ਆਹ ਮਰਵਾ ਕੇ ਸਿੰਘ ਸ਼ਹੀਦ ਕਰਾ ਕੇ ਆ ਗਿਆ ਹੈ, ਤੈਨੂੰ ਤਾਂ ਪਹਿਲਾਂ ਕਿਹਾ ਸੀ ਵੀ ਤੂੰ ਨਾ ਜਾ, ਅਤੇ ਤੂੰ ਉਹ ਗੱਲ ਆਪਣੀ ਮਨ ਮਰਜ਼ੀ ਦਾ ਹੀ ਮਾਲਕ ਹੈ, ਕਿਸੇ ਦੀ ਸੁਣਦਾ ਗਿੰਦਾ ਨਹੀਂ ਹੈ, ਦੰਗਈ ਸੁਭਾਅ ਤੋਂ ਰੱਖਿਆ ਹੋਇਆ ਹੈ, ਉਹ ਮਨ 'ਚ ਸੋਚ ਕੇ ਨਾ ਵੀ ਪਿੱਛੇ ਮੁੜ ਕੇ ਨਹੀਂ ਜਾਣਾ ਹੈ, ਹੁਣ ਤਾਂ ਜਿਹੜਾ ਇੱਥੇ ਜੋ ਹੋਊ ਹੋਊ, ਅਤੇ ਉਹ ਫਿਰ ਮੁੜ ਮੁੜ ਕੇ ਲੜਦੇ ਹੈ। ਪਰ ਸਾਧ ਸੰਗਤ ਜੀ ਬਹੁਤਿਆਂ ਦੇ ਵਾਰੇ ਕੌਣ ਆਵੇ, ਹੁਣ ਜਿੱਥੇ ਹੁਣ ਇੱਕ ਪਿੰਡ ਇਕੱਠਾ ਹੈ ਜਾਂ ਇੱਧਰੋਂ 2 ਜਾਣੇ ਅਤੇ 2 ਜਾਣੇ ਪਿੰਡ ਕੇ ਕੀ ਕਰਨ, ਉੱਧਰ ਇੰਨੀ ਬਹੁਤੀ ਜਿਹੜੀ ਫੌਜ ਚੜ੍ਹ ਕੇ ਅਤੇ 10,000 ਹੈ, ਉੱਧਰ ਕਮ ਸੇ ਕਮ ਤਾਂ ਹਜ਼ਾਰਾਂ ਬਹੁਤੇ ਹਜ਼ਾਰਾਂ ਦੀ ਫੌਜ ਸੀ, ਹੁਣ ਬਹੁਤਿਆਂ ਦੇ ਵਾਰੇ ਕੌਣ ਆਵੇ।
ਲੱਗ ਗੋਲੀ ਘੋੜਾ ਗਿਰ ਪਿਆ,
ਗਿਲਜੇ ਪਠਾਣਾ ਕੋ ਜੰਗੀ ਸਮਾਨ ਬੜਾ ਹੈ ਸੀ, ਉਹ ਕਿਸੇ ਸਿਪਾਹੀ ਨੇ ਐਸੀ ਗੋਲੀ ਮਾਰੀ ਉਹ ਘੋੜੇ ਦੇ ਜਾ ਵੱਜੇ,
ਮਾਤਰ ਕਾਬੇ ਪੱਗ ਫਸ ਰਹੇ ਹੋ,
ਉਹ ਜਦੋਂ ਘੋੜੇ ਦੇ ਗੋਲੀ ਵੱਜੀ ਬਾਬਾ ਮਿਹਤ ਸਿੰਘ ਉੱਥੇ ਡਿੱਗ ਪਿਆ, ਜਦੋਂ ਉੱਥੋਂ ਡਿੱਗਣ ਲੱਗਾ ਘੋੜੇ ਤੋਂ ਥੱਲੇ ਉਹ ਘੋੜੇ ਦੀ ਰਕਾਬ ਵਿੱਚ ਪੈਰ ਫਸ ਗਿਆ,
ਦੋਹਰਾ ਜਿਨਕੇ ਘੋੜੇ ਥੇ ਬੜੇ,
ਜਿਹੜੇ ਸਰਦਾਰਾਂ ਦੇ ਜਿਹੜੇ ਸਿੰਘਾਂ ਦੇ ਘੋੜੇ ਬੜੇ ਆ ਵੱਡੇ ਵੱਡੇ ਨਸਲ ਦੇ ਸਨ,
ਤੇ ਆਏ ਮੋਹ ਮਾਰ,
ਉਹਦੇ ਜਿਹੜਾ ਹੈ ਉੱਥੇ ਜੰਗ ਕਰਦੇ ਕਰਦੇ ਮਾਰਦੇ ਮਾਰਦੇ ਅਤੇ ਆ ਮਾਲਵੇ ਦੇ ਇਲਾਕੇ ਵੱਲ ਨਿਕਲ ਆਏ,
ਲੜਤ ਭਜਤ ਫਿਰ ਫਿਰ ਲੜਤ,
ਇਸ ਤਰ੍ਹਾਂ ਲੜਦੇ ਹੈ ਭੱਜਦੇ ਹੈ, ਜਿਹੜਾ ਲੜਾਈ ਦੇ 2.5 ਫੱਟਾਂ ਵਿੱਚੋਂ ਇਹ ਮੁੱਖ ਫੱਟ ਹੈ ਵੀ ਲੜਨਾ ਭੱਜ ਜਾਣਾ ਫਿਰ ਲੜ ਪੈਣਾ, ਕਿਵੇਂ ਕਿ ਜਦੋਂ ਭੱਜਣਾ ਹੈ ਨਾ ਉਹ ਦੁਸ਼ਮਣ ਨੇ ਮਗਰ ਚੜ੍ਹ ਕੇ ਆਉਣਾ ਹੈ। ਅਤੇ ਜਦੋਂ ਆਪਾਂ ਅੱਗੇ ਭੱਜ ਗਏ ਲੱਗ ਗਏ ਅਤੇ ਉਹ ਜਦੋਂ ਸਾਰਿਆਂ ਭੱਜਣਾ ਸਾਰਿਆਂ ਦੇ ਬਰਾਬਰ ਮਿਲ ਨਹੀਂ ਜਾਣਾ, ਉਹ ਜਦੋਂ ਵਖਰੇਵਾਂ ਦੁਸ਼ਮਣ 'ਚ ਹੋਣਾ ਅਤੇ ਜਿੰਨੇ ਕੋ ਅੱਖੀਂ ਟੱਕਰ ਜਾਣ ਉਹਨਾਂ ਨੂੰ ਫਿਰ ਮਾਰ ਦੇਣਾ। ਇਹ ਖਾਲਸੇ ਦੀ ਇੱਕ ਰੀਤੀ ਸੀ, ਇਹ ਰਾਜਨੀਤੀ ਸੀ ਖਾਲਸੇ ਦੀ। ਭੱਜਦੇ ਆ ਭੱਜ ਭੱਜ ਲੜਦੇ ਹੈ,
ਪੰਜ ਛੇ ਮੋਏ ਹਜ਼ਾਰ
ਉਹ ਜੰਗ ਦੇ ਵਿੱਚ। ਭਾਈ ਰਤਨ ਸਿੰਘ ਭੰਗੂ ਜੀ ਗਿਣਤੀ ਦੱਸ ਰਹੇ ਹੈ ਵੀ 10,000 ਦੇ ਵਿੱਚੋਂ ਘੱਟੋ ਘੱਟ 5-6 ਹਜ਼ਾਰ ਜਿਹੜਾ ਸਿੰਘ ਹੈ ਉਹ ਖਾਲਸਾ ਸ਼ਹੀਦ ਹੋਇਆ ਉੱਥੇ।
ਮੁਕਤ ਫਤਿਹ ਕਾਬਲੀ ਆਈ,
ਇਸ ਤਰ੍ਹਾਂ ਉਹ ਕਾਬਲ ਦਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਉਹਦਾ ਜਿਹੜਾ ਸਰਦਾਰ ਜਹਾਨ ਖਾਂ ਫੌਜ ਲੈ ਕੇ ਆਇਆ ਸੀ, ਇੱਧਰੋਂ ਜਿਹੜਾ ਨਜੀਬ ਖਾਂ ਦੌਲਾ ਸੀ ਪਠਾਨ ਰਹੇਲਾ, ਇਹਨਾਂ ਨੂੰ ਕਹਿੰਦੇ ਮੁਕਤ ਦੇ ਵਿੱਚ ਹੀ ਇਹ ਫਤਿਹ ਆ ਗਈ ਵੀ ਮੁਕਤ ਵਿੱਚ ਹੀ ਆ ਗਈ ਹੈ ਨਾ, ਵੀ ਬਿਨਾਂ ਗੱਲ ਤੋਂ ਹੀ ਬਾਬਾ ਅਮਿਤ ਸਿੰਘ ਜੀ ਉਹ ਦਰਿਆ ਚੜ੍ਹ ਕੇ ਇੱਧਰ ਆ ਗਏ ਅਤੇ ਫਿਰ ਪ੍ਰਵਾਨਾ ਕੀਤੀ ਵੀ ਜੇ ਲੋਟੀ ਲਿਆ ਤਾਂ ਉਦੋਂ ਨਿਕਲ ਜਾਂਦੇ ਉੱਥੋਂ ਗਏ ਨਾ। ਇੱਧਰੋਂ ਇਹ ਫੌਜ ਇਕੱਠੀ ਕਰਦਾ ਰਿਹਾ ਅਤੇ ਖਾਲਸੇ ਨੇ ਗੌਰ ਨਾ ਕੀਤਾ ਅਤੇ ਫੌਜ ਆ ਪਈ, ਬਿਨਾਂ ਗੱਲ ਤੋਂ ਜਿਹੜਾ ਹੈ ਮੁਕਤ ਦੇ ਵਿੱਚ ਹੀ ਨਿਆਮਤ ਮਿਲ ਗਈ, ਇਹ ਫਤਿਹ ਪਾ ਲਈ ਪਠਾਣਾ ਨੇ। ਜਹਾਂ ਦਾਨ ਬੜੀ ਹਿੱਕ ਚੌੜੀ ਕਰਕੇ ਆਪਣੇ ਆਪ ਨੂੰ ਵੱਡਾ ਫੌਜਦਾਰ ਕਹਾਉਂਦਾ ਵੀ ਆ ਮੇਰੇ ਨਾਲ ਦਾ ਫੌਜਦਾਰ ਕਿਹੜਾ ਜਿਹਨੇ 5-6 ਹਜ਼ਾਰ ਸਿੰਘਾਂ ਨੂੰ ਕਤਲ ਕਰ ਦਿੱਤਾ ਹੈ। ਉਹਨੇ ਕੀ ਕੀਤਾ, ਜਿਹੜੇ ਸਿੰਘ ਸ਼ਹੀਦ ਹੋਏ ਪਏ ਸੀ ਨਾ ਮੈਦਾਨ ਵਿੱਚ, ਮੇਰਠ ਦੇ ਲਾਗੇ ਹੀ ਹੈ ਸ਼ਾਮਲੀ, ਉੱਥੇ ਇਹ ਸਾਰੇ ਖਾਲਸੇ ਸਿੰਘ ਸ਼ਹੀਦ ਹੋਏ ਹੈ। ਅਤੇ ਜਦੋਂ ਸਿੰਘ ਉੱਥੇ ਸ਼ਹੀਦ ਹੋ ਕੇ ਜਿਹੜੇ ਪਏ ਹੋਏ ਸੀ ਸਰੀਰ, ਉਹਨਾਂ ਦੇ ਜਹਾਨ ਖਾਨ ਨੇ ਜਿਹੜਾ ਹੈ ਛੁਰੀਆਂ ਫਰਵਾ ਕੇ, ਕਿਉਂਕਿ ਜਿਹੜੇ ਮੁਸਲਮਾਨ ਲੋਕ ਹਲਾਲ ਕਰਦੇ ਛੁਰੀ ਫੇਰਦੇ ਹੈ, ਛੁਰੀਆਂ ਫੇਰ ਕੇ ਸਾਰੇ ਸਿੰਘਾਂ ਦੇ ਸਿਰ ਕਟਾਲੇ।
18 ਗੱਡੇ ਨਜੀਬੇ ਲਦਵਾਏ,
ਹੁਣ ਉਹ ਜਿਹੜੇ ਸਿਰ ਕੱਟੇ ਆ ਉਹਨਾਂ ਦੀ ਗਿਣਤੀ ਦੱਸ ਰਹੇ ਭਾਈ ਰਤਨ ਸਿੰਘ ਭੰਗੂ ਜੀ ਵੀ ਖਾਲਸਾ ਜੀ ਜਹਾਨ ਖਾਨ ਨੇ ਉਹ ਸਿਰ ਸਿੰਘਾਂ ਦੇ ਧੜ ਤੋਂ ਅਲੱਗ ਕਰਵਾ ਕੇ ਅਤੇ ਗੱਡਿਆਂ ਉੱਪਰ ਲਦਾ ਤੇ, ਅਤੇ ਉਹ ਜਿਹੜੇ ਗੱਡੇ ਲੱਦੇ ਉਹ ਕਿੰਨੇ ਹੋ ਗਏ, 18 ਗੱਡੇ ਲੱਦੇ ਗਏ। 18 ਗੱਡੇ ਜਦੋਂ ਲੱਦੇ ਗਏ ਸਿਰਾਂ ਦੇ, ਇਹਦਾ ਮਤਲਬ ਹੋ ਗਿਆ ਵੀ 6,000 ਜਿਹੜਾ ਸੀਸ ਹੈ ਸੀ।
ਦੋਹਰਾ ਜਬ ਸਿਰ ਗੱਡੇ ਲੰਘ ਤੁਰੇ,
ਜਦੋਂ ਇਹ ਗੱਡੇ ਜਿਹੜੇ ਸਿਰਾਂ ਦੇ ਭਰੇ ਹੋਏ ਲੰਘ ਤੁਰੇ ਆ, ਇੱਧਰ ਲਾਹੌਰ ਵੱਲ ਨੂੰ ਜਾ ਰਹੇ ਸਨ,
ਘੱਗਰ ਹੁਤੀ ਸਰਾਏ,
ਇਹ ਘੱਗਰ ਜਿਹੜਾ ਹੈ ਦਰਿਆ ਪੰਜਾਬ ਦੇ ਵਿੱਚ, ਜਦੋਂ ਅੰਬਾਲੇ ਤੋਂ ਆਈਏ ਨਾ ਦਿੱਲੀ ਵਾਲੇ ਪਾਸੋਂ, ਇੱਧਰੋਂ ਆਈਏ ਅੰਬਾਲੇ ਵੱਲ ਨੂੰ, ਅੰਬਾਲੇ ਤੋਂ ਗਾਂਹ ਲੁਧਿਆਣੇ ਵੱਲ ਨੂੰ ਘੱਗਰ ਦਰਿਆ ਰਾਜ ਆਉਂਦਾ ਹੈ। ਘੱਗਰ ਦਰਿਆ ਆਉਂਦਾ ਹੈ, 5 ਕਿਲੋਮੀਟਰ ਘੱਗਰ ਦਰਿਆ ਦੇ ਕੋਈ ਸ਼ੰਭੂ ਬਾਰਡਰ ਹੈ, ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਹੈ ਇੱਕ ਮੁਗਲਾਂ ਦੀ ਸਰਾਂ ਬਣੀ ਹੋਈ ਜਿਹਨੂੰ ਘੱਗਰ ਦੀ ਸਰਾਂ ਵੀ ਕਹਿੰਦੇ ਹੈ, ਉੱਥੇ ਘੱਗਰ ਦੀ ਸਰਾਂ 'ਤੇ ਆ ਕੇ ਇਹਨਾਂ ਨੇ ਆ ਕੇ ਜੀ ਫੌਜ ਨਜੀਬ ਖਾਂ ਦੌਲਾ ਦੀ, ਜਹਾਨ ਖਾਂ ਦੀ, ਅਹਿਮਦ ਸ਼ਾਹ ਦੀ ਜਿਹੜੀ ਫੌਜ ਸੀ ਉਹ ਇੱਥੇ ਆ ਕੇ ਆਰਾਮ ਕਰਨ ਲੱਗੇ ਨਾ, ਪੜਾਅ ਕੀਤਾ ਸੀ ਕਿਉਂਕਿ ਉੱਥੇ ਕਿਲ੍ਹਾ ਜਿਹਾ ਬਣਿਆ ਹੋਇਆ ਮੁਗਲਾਂ ਦਾ ਜਿਹਨੂੰ ਮੁਗਲ ਦੀ ਸਰਾਂ ਵੀ ਕਹਿੰਦੇ ਹੈ, ਸ਼ੰਭੂ ਬਾਰਡਰ ਹੈ ਉੱਥੇ, ਸਥਾਨ ਵੀ ਹੁਣ ਬਣਿਆ ਹੈ ਸਿੰਘਾਂ ਦੀ ਸ਼ਹੀਦਗੰਜ ਬਣਿਆ ਹੋਇਆ ਹੈ, ਉੱਥੇ ਜਦੋਂ ਇਹ ਪਹੁੰਚੇ
ਤਬ ਸਿੰਘਨ ਕੇ ਦਲ ਬੜੇ,
ਤਦੋਂ ਸਿੰਘਾਂ ਦੇ ਜਿਹੜੇ ਦਲ ਬੜੇ ਵੱਡੇ ਹੈ, ਭਾਈ ਜੱਸਾ ਸਿੰਘ ਆਲੂਵਾਲੀਆ ਹੁਣ ਜਦੋਂ ਇੱਥੇ ਪਹੁੰਚੇ ਸਨ ਮਾਲਵੇ ਵਿੱਚ,
ਸੁਣੀ ਅਵਾਈ ਆਏ,
ਉਹਨਾਂ ਨੇ ਇਹ ਅਵਾਈ ਸੁਣੀ ਹੈ, ਉੜਦੀ ਉੜਦੀ ਗੱਲ ਸੁਣੀ ਹੈ ਵੀ ਬਾਬਾ ਅਮਿਤ ਸਿੰਘ ਡੱਲੇਵਾਲੀਆ ਜਿਹੜਾ ਸੀ ਜਥੇਦਾਰ ਉਹ ਜਮਣਾ ਦੇ ਕਿਨਾਰੇ ਉੱਥੇ ਜਿਹੜਾ ਸ਼ਹੀਦ ਹੋ ਗਿਆ ਹੈ, ਇਹ ਨਜੀਬ ਖਾਨ ਦੌਲਾ ਦੀ ਫੌਜ ਨਾਲ ਟਾਕਰਾ ਹੋਇਆ ਅਤੇ ਸ਼ਹੀਦੀ ਪਾ ਲਈ ਹੈ, ਅਤੇ ਨਾਲ ਹੀ ਇਹ ਗੱਲ ਸੁਣੀ ਵੀ ਜਹਾਨ ਖਾਂ ਜਿਹੜਾ ਉਹ ਗੱਡਿਆਂ ਦੇ ਸਿਰ ਜਿਹੜੇ ਸਿਰਾਂ ਦੇ ਗੱਡੇ ਭਰ ਕੇ ਲੱਦ ਕੇ ਲਾਹੌਰ ਵੱਲ ਖੜ ਰਿਹਾ ਹੈ, ਕਿਉਂਕਿ ਸਰਕਾਰ ਜਿਹੜੀ ਸੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਂਦੀ ਸੀ, ਜਿਵੇਂ ਜ਼ਕਰੀਆ ਖਾਂ 80 ਰੁਪਏ ਭਰਦਾ ਸੀ ਇੱਕ ਸਿੰਘ ਦੇ ਸਿਰ ਦੇ, ਉਹ ਲਾਲਚੀ ਲੋਕ ਕੀ ਕਰਦੇ ਹੁੰਦੇ ਸੀ ਆਪਣੀਆਂ ਲੜਕੀਆਂ ਦੇ ਸਿਰ ਵੱਢ ਕੇ ਤੋ ਮੂੰਹ ਜਿਹੜੇ ਘੱਸ ਦੇਣੇ, ਛਿੱਲ ਦੇਣੇ, ਅਤੇ ਲੈ ਜਾਣੇ ਉਬਾਲ ਜੇ ਅੱਗੇ ਕੇਸ ਸੁੱਟ ਗਏ ਅੱਗੇ ਤਾਂ ਕਹਿਣਾ ਜੀ ਆ ਸਿੰਘਾਂ ਦਾ ਬੱਚਾ ਸੀ ਛੋਟਾ ਉਹਦਾ ਸਿਰ ਵੱਢ ਕੇ ਲਿਆਏ ਹਾਂ। 80 ਰੁਪਏ ਲੈ ਲਿਆ ਕਰਨੇ ਲਾਲਚੀ ਲੋਕਾਂ ਨੇ, ਕਿਉਂਕਿ ਲੱਭ ਕੁੱਤਾ ਜਿਹੜਾ ਲੱਭ ਹੈ ਇਹ ਕੁੱਤਾ ਹੈ, ਲਾਲਚ ਕੁੱਤਾ ਹੈ। ਜਿਹੜੇ ਲਾਲਚ ਕਰਨ ਵਾਲੇ ਹੈ ਉਹਨਾਂ ਦੀ ਜ਼ਬਾਨ ਹੀ ਉਹ ਕੁੱਤਿਆਂ ਵਾਲੀ ਬਣੀ ਹੁੰਦੀ ਹੈ, ਜੋ ਮਰਜ਼ੀ ਉਹ ਮੂੰਹ ਕਹਿ ਦੇਣ ਆਪਣੇ ਲਾਲਚ ਕਾਰਨ, ਅਤੇ ਉਹ ਜਾ ਕੇ ਇੱਦਾਂ ਆਪਣੇ ਲੜਕੀਆਂ ਦੇ ਸਿਰ ਵੱਢ ਕੇ ਲੈ ਜਾਂਦੇ ਸੀ। ਜਹਾਨ ਖਾਨ ਵੀ ਇਹੀ ਸੀ ਕਿ ਚਲੋ ਖੜਾਂਗੇ ਸਿਰ 'ਤੇ ਉਹ ਪੈਸੇ ਲਵਾਂਗੇ, ਕਿੱਥੇ 6000 ਆ ਸੀਸ ਹੈ ਅਤੇ 6000 ਸੀਸ ਦਾ ਕਿੰਨਾ ਮੁੱਲ ਪਵੇਗਾ। ਇਸ ਤਰ੍ਹਾਂ ਇਹ ਜਦੋਂ ਨਿਕਲੇ ਖਾਲਸੇ ਭਾਈ ਜੱਸਾ ਸਿੰਘ ਆਹਲੂਵਾਲੀਆ, ਇਸੇ ਤਰ੍ਹਾਂ ਬਾਬਾ ਮਿਤ ਸਿੰਘ ਦੇ ਜਿਹੜੇ ਉਹ ਭਤੀਜੇ ਸਨ ਜਥੇ ਵਿੱਚ ਹੀ ਬੁੱਢਾ ਦਲ ਤਰਨਾ ਦਲ ਵਿੱਚ, ਉਹਨਾਂ ਨੇ ਗੱਲ ਸੁਣੀ ਇਹ ਖਾਲਸੇ ਨੂੰ ਪਤਾ ਲੱਗਾ ਸਿੰਘ ਇਕੱਠੇ ਹੋ ਕੇ ਘੱਗਰ ਦੀ ਸਰਾਂ ਸ਼ੰਭੂ ਬਾਰਡਰ ਦੇ ਕੋਲ ਅੰਬਾਲੇ ਦੇ ਨੇੜੇ ਇੱਥੇ ਆ ਪਹੁੰਚੇ। ਜਦੋਂ ਪਹੁੰਚੇ ਫੌਜ ਨੇ ਵੇਖਿਆ ਵੀ ਇਹਦੇ ਬਹੁਤੀ ਫੌਜ ਆ ਇਕੱਠੀ ਹੋਈ ਹੈ, ਇਹ ਪਠਾਣਾ ਦੀ ਫੌਜ ਜਿਹੜੀ ਸੁੱਟ ਕੇ ਉਹ ਸਿਰ 'ਤੇ ਆਪਣੇ ਗੱਡੇ ਲੈ ਕੇ ਨੱਠ ਗਏ, ਇਹ ਗੱਡੇ ਨਹੀਂ ਆਪਣੇ ਛੱਡ ਕੇ ਗਏ, ਗੱਡੇ ਕਹਿੰਦੇ ਵੀ ਗੱਡੇ ਕੋਲ ਗਵਾਈਏ ਆਪਣੇ, ਉਹ ਸਿਰ ਜਿਹੜੇ ਸੁੱਟ ਦਿੱਤੇ ਵੀ ਕਿਤੇ ਇਹਨਾਂ ਹੁਣ ਸਾਡੇ ਸਿਰ ਇਹਨਾਂ ਗੱਡਿਆਂ 'ਤੇ ਲੱਦੇ ਜਾਣ। ਗੱਡੇ ਲੈ ਗਏ ਅਤੇ ਨੱਠ ਤੁਰੇ, ਇਹ ਭਾਈ ਬਾਬਾ ਮਿਤ ਸਿੰਘ ਜਿਹੜਾ ਸੀ ਨਾ ਇਹਦੇ ਭਤੀਜੇ ਸਨ ਦੋ,
ਭਾਗ ਸਿੰਘ ਭੰਗਾ ਸਿੰਘ ਸੋਏ,
ਇੱਕ ਸੀ ਭਾਗ ਸਿੰਘ ਇੱਕ ਦਾ ਨਾਂ ਸੀ ਭੰਗਾ ਸਿੰਘ। ਜਿਹੜੇ ਭਾਈ ਭਾਗ ਸਿੰਘ ਦੇ ਭੰਗਾ ਸਿੰਘ ਨੇ ਆ ਥਨੇਸਰ ਦਾ ਇਲਾਕਾ ਮਲਿਆ ਕੁਰੂਕਸ਼ੇਤਰ ਦਾ, ਇਹਨਾਂ ਨੇ ਰਾਜ ਕੀਤਾ, ਖਾਲਸੇ ਦਾ ਰਾਜ ਰਿਹਾ ਹੈ ਆ ਕੁਰੂਕਸ਼ੇਤਰ ਅਤੇ ਕਰਨਾਲ ਅਤੇ ਇਸੇ ਤਰ੍ਹਾਂ ਸ਼ਾਹਬਾਦ ਅਤੇ ਇਸ ਜਿਹੜੇ ਇਲਾਕੇ ਹੈ ਨਾ ਇਹਨਾਂ ਦੇ ਖਾਲਸੇ ਦਾ ਰਾਜ ਰਿਹਾ ਹੈ। ਅੱਜ ਵੀ ਉੱਧਰ ਕੁਰੂਕਸ਼ੇਤਰ ਦੇ ਇਲਾਕੇ ਵਿੱਚ ਬੜੇ ਬੜੇ ਵੱਡੇ ਜਗੀਰਦਾਰ ਹੈ, ਗੁਰੂ ਕੇ ਸਿੰਘ ਰਹਿੰਦੇ ਹੈ। ਉਹ ਬਾਬਾ ਮਿਤ ਸਿੰਘ ਦੇ ਜਿਹੜੇ ਭਤੀਜੇ ਹੈ ਬਾਬਾ ਭਾਗ ਸਿੰਘ, ਇਸੇ ਤਰ੍ਹਾਂ ਭਾਈ ਭੰਗਾ ਸਿੰਘ, ਇਹਨਾਂ ਦੀ ਅੰਸ ਬੰਸ਼ ਰਹਿੰਦੀ ਹੈ। ਉਹ ਬੜੇ ਜਗੀਰਦਾਰ ਹੈ, ਉਦੋਂ ਅੱਜ ਵੀ ਖਾਲਸੇ ਸਿੰਘਾਂ ਦੇ ਨਾਮ ਬੋਲਦੇ ਆ ਵੀ ਖਾਲਸੇ ਦਾ ਰਾਜ ਰਿਹਾ ਉੱਥੇ। ਇਹ ਜੋ ਬਾਬਾ ਮਿਤ ਸਿੰਘ ਦੇ ਭਤੀਜੇ ਸਨ ਜਿਨ੍ਹਾਂ ਨੇ ਥਨੇਸਰ ਕੁਰੂਕਸ਼ੇਤਰ ਦੇ ਰਾਜ ਵੀ ਕੀਤਾ ਹੈ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਸਾਡੇ ਚਾਚਾ ਜੀ ਦਾ ਜਿਹੜਾ ਸ਼ਹੀਦੀ ਹੋ ਗਈ ਹੈ, ਹੋਰ ਸਿੰਘਾਂ ਦੀ ਸ਼ਹੀਦੀ ਹੋਈ ਹੈ, ਉਹ ਗੱਡੇ ਦੇ ਜਿਹੜੇ ਸਿਰ ਗੱਡੇ ਤੋਂ ਸੁੱਟੇ ਸਨ ਪਠਾਣਾ ਨੇ ਉਹ ਸਾਰੇ ਦੇ ਸਾਰੇ ਫੜ ਕੇ ਉਹਨਾਂ ਦਾ ਸਸਕਾਰ ਕੀਤਾ। ਉਹ ਜਿੱਥੇ ਹੁਣ ਸ਼ੰਭੂ ਬਾਰਡਰ ਦੇ ਕੋਲ ਜਾਂ ਘੱਗਰ ਦੀ ਸਰਾਂ ਦੇ ਕੋਲ ਸਥਾਨ ਬਣਿਆ ਹੈ, ਜਿੱਥੇ ਸੀਸ ਜਿਹੜੇ ਸਿੰਘਾਂ ਦੇ ਉਹ ਅਗਨ ਭੇਟ ਕੀਤੇ, ਸਸਕਾਰ ਕੀਤਾ, ਚੰਡਾ ਲਾਇਆ ਹੈ, ਉਸ ਸਥਾਨ ਦਾ ਨਾਮ ਸ਼ਹੀਦ ਗੰਜ ਰੱਖਿਆ ਹੋਇਆ ਹੈ। ਅਤੇ ਉਹਦਾ ਨਾਮ ਸ਼ਹੀਦ ਗੰਜ ਰੱਖਿਆ, ਉਹਦੀ ਸੇਵਾ ਹੈ ਬਾਬਾ ਜੋ ਆਪਣਾ ਬੁੱਢਾ ਦਲ ਹੈ ਨਾ ਨਿਹੰਗ ਸਿੰਘਾਂ ਦਾ ਦਲ, ਉਹ ਬੁੱਢਾ ਦਲ ਉਹਦੀ ਸੇਵਾ ਹੈ। ਅਤੇ ਜੀ ਟੀ ਰੋਡ ਦੇ ਪਾਸ ਜਿਹੜਾ ਰਾਜਪੁਰੇ ਤੋਂ 5 ਕੁ ਕਿਲੋਮੀਟਰ ਦੇ ਵਿੱਥ ਦੇ ਬਣਿਆ ਹੋਇਆ ਹੈ। ਇਹ ਸ਼ੰਭੂ ਜਿਹੜਾ ਹੈ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ। ਚਾੜੇ ਚੜਾਵਾ ਸੁੱਖ ਸੋ ਪਾਵੈ, ਕਿਉਂਕਿ ਸ਼ਹੀਦ ਸਿੰਘਾਂ ਦੇ ਜਿਹੜੇ ਸਥਾਨ 'ਤੇ ਜਿਹੜੀ ਕੋਈ ਪੂਜਨਾ ਕਰਦਾ ਹੈ ਉਹਦੀ ਸੁਖਣਾ ਪੂਰੀ ਹੁੰਦੀ ਹੈ। ਗੁਰੂ ਦੀਆਂ ਸੰਗਤਾਂ ਉੱਥੇ ਹਾਜ਼ਰੀਆਂ ਭਰਦੀਆਂ, ਅੱਜ ਸਥਾਨ ਉੱਥੇ ਬਣਿਆ ਹੋਇਆ ਹੈ, ਨੀਲਾ ਨਿਸ਼ਾਨ ਸਾਹਿਬ ਨਿਹੰਗ ਸਿੰਘਾਂ ਦੇ ਉੱਥੇ ਲਾਇਆ ਹੋਇਆ ਬੜਾ ਵੱਡਾ ਅੰਗੀਠਾ ਸਾਹਿਬ, ਉਹ ਸਿੰਘਾਂ ਦਾ ਜਿੱਥੇ ਸੀਸਾਂ ਦਾ ਸੰਸਕਾਰ ਕੀਤਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੀ ਸੇਵਾ ਬੁੱਢਾ ਦਲ ਕੋ ਹੈ। ਗੁਰੂ ਦੀਆਂ ਸੰਗਤਾਂ ਉੱਥੇ ਆਉਂਦੀਆਂ ਹੈ, ਜਿਹੜੇ ਕੋਈ ਅਰਦਾਸਾਂ ਬੇਨਤੀਆਂ ਉੱਥੇ ਕਰਾਉਂਦੇ ਸ਼ਰਧਾ ਭਾਵਨਾ ਨਾਲ, ਉਹਨਾਂ ਦੀਆਂ ਸਭ ਪ੍ਰਕਾਰ ਦੀਆਂ ਆਸਾਂ ਪੂਰੀਆਂ ਹੁੰਦੀਆਂ ਹੈ। ਕਿਉਂਕਿ ਜਿਹੜੇ ਸ਼ਹੀਦ ਸਿੰਘ ਹੁੰਦੇ ਨਾ ਸਾਧ ਸੰਗਤ ਜੀ, ਉਹ ਸਦਾ ਹੀ ਮੁਕਤ ਹੈ, ਉਹ ਜਿਉਂਦੇ ਵੀ ਮੁਕਤ ਹੈ ਅਤੇ ਸ਼ਹੀਦ ਹੋਏ ਤਾਂ ਮੁਕਤ ਹੈ ਹੀ। ਅਤੇ ਹੁਣ ਜਿਹੜੇ ਨਿਸ਼ਾਨ ਸਾਹਿਬ ਹੈ ਇੱਥੇ ਵੀ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਹੈ, ਆ ਜਿਹੜੀ ਜੋਤ ਜਗਾਈ ਜਾਂਦੀ ਹੈ ਵੀ ਸ਼ਹੀਦ ਸਿੰਘਾਂ ਦੇ ਨਾਮ 'ਤੇ ਜਗਾਈ ਜਾਂਦੀ ਹੈ। ਅਤੇ ਜਦੋਂ ਆਪਾਂ ਹੁਣ ਕਥਾ ਕੀਰਤਨ ਕੋਈ ਹੁੰਦੀ ਗੁਰੂ ਸਥਾਨ ਦੇ ਵਿੱਚ, ਅਤੇ ਕਿਸੇ ਵੇਲੇ ਉਹ ਬੰਦੇ ਨੂੰ ਭਰਮ ਪੈ ਜਾਂਦਾ ਹੈ ਵੀ ਆਹ ਸੰਗਤ ਨਹੀਂ ਹੈ ਅਤੇ ਕੀ ਕਥਾ ਕਰੀਏ ਜੀ, ਕੋਈ ਸੁਣਨ ਵਾਲਾ ਨਹੀਂ ਹੈ। ਕਿਉਂਕਿ ਬੰਦੇ ਦਾ ਸੁਭਾਅ ਹੁੰਦਾ, ਉਹਨੂੰ ਵਡਿਆਈ ਦੀ ਭੁੱਖ ਹੁੰਦੀ, ਕੋਈ ਸੁਣੇਗਾ ਸੁਣੇਗਾ ਕਹੇਗਾ ਬੜਾ ਬਾਬਾ ਹੈ, ਬੜੀ ਕਥਾ ਕਰਦਾ ਹੈ। ਪਰ ਸਾਧ ਸੰਗਤ ਜੀ, ਕੋਈ ਸੰਗਤ ਹੋਵੇ ਨਾ ਹੋਵੇ ਦਰਬਾਰ ਵਿੱਚ, ਇੱਕ ਸ਼ਹੀਦ ਸਿੰਘਾਂ ਦਾ ਪੈਰਾ ਸਦਾ ਗੁਰੂ ਸਥਾਨਾਂ ਉੱਪਰ ਹੁੰਦਾ ਅਤੇ ਇੱਕ ਦੇਵੀ ਦੇਵਤਿਆਂ ਦਾ, ਦੇਵੀ ਦੇਵਤੇ ਅਤੇ ਸ਼ਹੀਦ ਸਿੰਘ ਸਦਾ ਇਹ ਗੁਰੂ ਦਰਬਾਰ ਵਿੱਚ ਰਹਿੰਦੇ ਅਤੇ ਕਥਾ ਸੁਣਦੇ ਹੈ। ਇੱਕ ਤਾਂ ਸਾਨੂੰ ਜਿਹੜਾ ਅੱਖੀਂ ਵੇਖਦੇ ਹੈ, ਜਿਹੜੀ ਸੰਗਤ ਸ਼ਹੀਦ ਸਿੰਘਾਂ ਨੂੰ ਅਸੀਂ ਦਰਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਡੀ ਉਹਨੇ ਕਮਾਈ ਨਹੀਂ ਹੈ। ਜਿਨ੍ਹਾਂ ਨੇ ਹੁਣ ਇਹਨਾਂ ਗੱਲਾਂ ਨੂੰ ਸਮਝਿਆ ਹੈ ਉਹਨਾਂ ਨੂੰ ਇਹ ਸਾਰੇ ਜਿਹੜੇ ਉਹ ਪੈਰੇ ਵੀ ਹੋ ਜਾਂਦੇ ਹੈ। ਨਿਸ਼ਾਨ ਸਾਹਿਬ ਥੱਲੇ ਵੀ ਸ਼ਹੀਦ ਸਿੰਘਾਂ ਦਾ ਪੈਰਾ ਹੈ। ਕਈ ਕਹਿੰਦੇ ਜੀ ਆ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਆ ਸਾਡੇ ਨਵੇਂ ਪ੍ਰਚਾਰਕ ਜਿਹੜੇ ਮਿਸ਼ਨਰੀ ਵੀਰ ਹੋਏ ਆ ਉਹਨਾਂ ਦਾ ਕਹਿਣਾ ਹੈ, ਜੋਤ ਨਹੀਂ ਜਗਾਉਣੀ ਚਾਹੀਦੀ। ਜੋਤ ਵੀ ਕਹਿੰਦੀ ਨਾ ਜਗਾਓ, ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ ਅਤੇ ਪ੍ਰਦਖਣਾ ਨਹੀਂ ਕਰਨੀ ਚਾਹੀਦੀ ਮਹਾਰਾਜ ਦੀ, ਇਹ ਕੁਝ ਨਹੀਂ ਕਰਨਾ ਅਤੇ ਫਿਰ ਅਸੀਂ ਕਰਨਾ ਵੀ ਕੀ ਹੈ। ਪ੍ਰਦਖਣਾ ਕਰੀਏ ਸਤਿਗੁਰ ਜੀ ਦੀ ਅਤੇ ਸਾਰੇ ਬ੍ਰਹਿਮੰਡਾਂ ਦੇ ਜਿਹੜਾ ਹੈ ਉਹ ਦੁਆਲਾ ਫਿਰ ਲਈਦਾ ਹੈ। ਜਿਹਨੇ ਗੁਰੂ ਦੀ ਪ੍ਰਦਖਣਾ ਕਰ ਲਈ ਉਹਨੇ ਬ੍ਰਹਿਮੰਡਾਂ ਦੇ ਚੱਕਰ ਲਾ ਲਿਆ। ਨਿਸ਼ਾਨ ਸਾਹਿਬ ਜਿਹੜਾ ਹੈ ਉਹ ਆਪਾਂ ਜਦੋਂ ਮੱਥਾ ਟੇਕਦੇ ਹਾਂ ਅਤੇ ਸ਼ਹੀਦ ਸਿੰਘਾਂ ਦੀ ਵੀ ਖੁਸ਼ੀ, ਗੁਰੂ ਦੀ ਵੀ ਖੁਸ਼ੀ, ਵੀ ਕਿਉਂਕਿ ਗੁਰੂ ਦੇ ਖਾਲਸੇ ਦਾ ਨਿਸ਼ਾਨ ਹੈ, ਵੀ ਖਾਲਸੇ ਨਿਸ਼ਾਨ ਝੂਲਦੇ ਰਹਿਣ ਸਦਾ, ਦੂਰੋਂ ਪਤਾ ਲੱਗ ਜਾਂਦਾ ਵੀ ਇੱਥੇ ਗੁਰੂ ਦਾ ਸਥਾਨ ਹੈ। ਇਸੇ ਤਰ੍ਹਾਂ ਜੋਤ ਜਿਹੜੀ ਜਗਾਉਣੀ ਹੈ ਇਹ ਵੀ ਜਿਹੜੀ ਮਹਾਨ ਹੈ, ਵੀ ਜੋਤ ਆਪਾਂ ਜਗਾਉਂਦੇ ਹਾਂ ਜਿਵੇਂ ਕਿਸੇ ਆਪਾਂ ਵੱਡ ਵਡੇਰੇ ਜਗਾਈ ਜਾਂਦੇ, ਕਈ ਘਰਾਂ ਵਿੱਚ ਜਗਾਈ ਜਾਂਦੇ ਵੱਡ ਵਡੇਰਿਆਂ ਦੀਆਂ ਹੀ, ਵੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਦੇ ਮਨ ਮੱਧ ਹੈ। ਪਰ ਜਿਹੜੀ ਆ ਗੁਰੂ ਦਰਬਾਰ ਵਿੱਚ ਜੋਤ ਜਗਾਉਣੀ ਹੈ ਇਹ ਬੜੀ ਚੰਗੀ ਗੱਲ ਹੈ, ਇਹ ਭਾਵਨਾ ਦੀ ਲੋੜ ਹੈ। ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਸਮਝ ਹੈ ਉਹ ਇਹਨਾਂ ਗੱਲਾਂ ਨੂੰ ਸਮਝਦੇ ਹੈ, ਬਾਕੀ ਜਿਹੜੇ ਖੰਡਨ ਮੰਡਣ ਵਾਲੇ ਉਹ ਵਿਚਾਰੇ ਇਹਨਾਂ ਗੱਲਾਂ ਵਿੱਚ ਹੀ ਜਿਹੜਾ ਉਹ ਰਹਿ ਜਾਂਦੇ ਹਨ। ਇਸ ਤਰ੍ਹਾਂ 1800 ਸਾਲ ਬਿਕਰਮੀ ਸੰਮਤ ਹੈ ਸੀ, ਉੱਪਰ 23 ਸਾਲ 1823 ਬਿਕਰਮੀ ਸੰਮਤ, ਤੇ ਜਿਹੜੀ ਸੰਨ ਬਣਦੀ ਹੈ 1766।
ਮਿਤ ਸਿੰਘ ਸ਼ਹੀਦੀ ਮਲਈ,
ਇਸ ਤਰ੍ਹਾਂ ਬਾਬੇ ਮਿਤ ਸਿੰਘ ਨੇ ਉਹ ਗੁਰੂ ਦੇ ਚਰਨਾਂ ਦੇ ਵਿੱਚ ਜਾਣ ਵਾਸਤੇ ਸ਼ਹੀਦੀ ਲਈ,
ਸੋ ਲੜਿਓ ਜਹਾਨ ਖਾਂ ਨਾਲ,
ਤੇ ਜਹਾਨ ਖਾਂ ਜੋ ਅਹਿਮਦ ਸ਼ਾਹ ਦਾ ਸੈਨਾਪਤੀ ਜਿਹੜਾ ਪੰਜਾਬ ਦਾ ਸੂਬੇਦਾਰ ਵੀ ਰਿਹਾ ਹੈ 2-3 ਸਾਲ, ਇਹ ਜਹਾਨ ਖਾਂ ਦੇ ਨਾਲ ਹੀ ਜਿਹੜੀ ਬਾਬਾ ਦੀਪ ਸਿੰਘ ਹੋਣਾਂ ਦੀ ਜੰਗ ਹੋਈ ਆ ਚੱਬੇ ਦੇ ਕੋਲ, ਜਦੋਂ ਬਾਬਾ ਜੀ ਦਾ ਸੀਸ ਲੱਥਾ ਸੀ, ਇਹ ਜਹਾਨ ਖਾਂ ਦੀ ਫੌਜ ਨਾਲ ਹੀ ਲੜਾਈ ਹੋਈ ਹੈ। ਇਸ ਤਰ੍ਹਾਂ ਵੀ ਲਿਖਿਆ ਹੁੰਦਾ ਵੀ ਜਹਾਨ ਖਾਂ ਦੇ ਨਾਲ ਹੀ ਉਹ ਬਾਬਾ ਜੀ ਦਾ ਉਸ ਯੁੱਧ ਹੋ ਰਿਹਾ ਸੀ ਜਦੋਂ ਆਸੀਸ ਉਤਰਿਆ ਹੈ। ਕਈ ਕਹਿੰਦੇ ਜੀ ਉਹਨਾਂ ਦੇ ਵੱਡ ਵਡੇਰਾ ਸੀ ਜਹਾਨ ਖਾਂ ਦਾ, ਕੋਈ ਬਾਬਾ ਸੀ ਵੱਡਾ, ਉਹਦੇ ਨਾਲ ਜੰਗ ਹੋ ਰਹੀ ਸੀ। ਇਸ ਤਰ੍ਹਾਂ ਜਹਾਨ ਖਾਂ ਦੇ ਨਾਲ ਹੀ ਬਾਬਾ ਦੀਪ ਸਿੰਘ ਜੀ ਦੀ ਜੰਗ ਹੋਈ, ਬਾਬਾ ਮਿਤ ਸਿੰਘ ਨਾਲ ਵੀ ਜਹਾਨ ਖਾਂ ਦੀ ਜੰਗ ਹੋਈ। ਇਹ ਵੀ ਬੜਾ ਸਿੰਘਾਂ ਦਾ ਵੈਰੀ ਰਿਹਾ, ਜਿੱਥੇ ਸਿੰਘ ਮਿਲਦੇ ਸੀ ਉਹਨਾਂ ਨੂੰ ਸ਼ਹੀਦ ਕਰਦਾ ਸੀ। ਇਸ ਤਰ੍ਹਾਂ 1823 ਬਿਕਰਮੀ ਸੰਮਤ 1766 ਦੇ ਵਿੱਚ ਜਿਹੜੀ ਹੈ ਇਹ ਭਾਣਾ ਵਰਤਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਵਿੱਚ ਜੋਤੀ ਜੋਤ ਸਮਾਏ। ਇਸ ਤਰ੍ਹਾਂ ਕੋਈ ਜਿਹੜਾ ਹੈ 55-56 ਸਾਲ ਬਾਅਦ ਦੀ ਇਹ ਘਟਨਾ ਹੈ। ਇਸ ਤਰ੍ਹਾਂ ਸਾਧ ਸਿੰਘ ਜੀ ਬਾਬਾ ਮਿਤ ਸਿੰਘ ਜੀ ਦੀ ਸ਼ਹੀਦੀ ਹੋਈ। ਸ਼ਹੀਦ ਸਿੰਘ ਜਿਹੜੇ ਆ ਜਿੱਥੇ ਸੱਚਖੰਡ ਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਅਤੇ ਜਿੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ 4 ਸ਼ਹੀਦ ਹੋਏ ਨਾ ਮਹਾਰਾਜ ਜੀ ਦੇ, ਉਹ ਸੱਚਖੰਡ ਦੇ ਨਾਂ ਉੱਥੇ ਇੱਕ ਸਥਾਨ ਬਣਾਇਆ ਹੋਇਆ ਸ਼ਹੀਦ ਸਿੰਘਾਂ ਦਾ। ਗੁਰੂ ਕੇ ਲਾਲ ਜਿਹੜੇ ਉੱਥੇ ਵਿੱਚ ਬੈਠੇ ਹੋਏ ਆ ਸਥਾਨ ਦੇ ਵਿੱਚ, ਅਗਲੇ ਬੰਨੇ ਉਹ ਦੁਆਰੇ ਦੇ ਅੱਗੇ ਬਾਬਾ ਭਾਈ ਮਣੀ ਸਿੰਘ, ਭਾਈ ਤਾਰੂ ਸਿੰਘ ਜੀ ਜਿਹੜੇ ਡਿਉੜੀਦਾਰ ਹੈ, ਮੁੱਖ ਸੇਵਾਦਾਰ ਹੈ, ਅੱਗੇ ਪਿੱਛੇ ਦੇ ਪਿੱਛੇ ਹੋਰ ਸਿੰਘ ਜਿਹੜੇ ਆ ਸਾਰੇ ਸ਼ਹੀਦ ਸਿੰਘ, 5 ਪਿਆਰੇ ਵੀ ਮਹਾਰਾਜ ਜੀ ਦੇ, ਜਿਹੜੇ 3 ਪਿਆਰੇ ਚਮਕੌਰ ਦੀ ਗੜੀ ਵਿੱਚ, ਹੋਰ ਜਿੰਨੇ ਵੀ ਸ਼ਹੀਦੀਆਂ ਪਾਈਆਂ ਗੁਰੂ ਨਾਲ, ਉਹ ਸਾਰੇ ਉਸ ਥਾਂ 'ਤੇ ਵੱਸਦੇ ਆ। ਉੱਥੇ ਬਾਬਾ ਮਿਤ ਸਿੰਘ ਜੀ ਗਏ ਇਸ ਤਰ੍ਹਾਂ ਗੁਰੂ ਦੇ ਚਰਨਾਂ ਦੀ ਖੁਸ਼ੀ ਲਈ। गुरु महाराज जी कृपा कारण गुरु की कथा करते समय एक नहीं अनेकां प्रकार दीआं भुल्लां गलतियां हो गई हैं। धन धन श्री गुरु ग्रंथ साहिब जी महाराज गुरु की संगत बख्शना रे बख्श लैणा जी भुल्लां चुकां दी खिमा विचारां दी इत्थे समाप्ति है।
दोहरा साल 18 सै बिते ऊपर ते ये साल मित सिंह शहीदी मलई सो लड़ियो जहान खाना।
वाहेगुरु जी का खालसा वाहेगुरु जी की फतेह। हे अच्युत हे पार ब्रह्म अविनाशी अगनाश हे पूर्ण हे सर्व मैं दुख भंजन गुणदास हे संगी हे निरंकार हे निर्गुण सब टेक हे गोबिंद हे गुण निधान जा कै सदा विवेक हे अपरंपर हर हरे है भी होवन हार हे संत है कै सदा संग नितारा आधार हे ठाकुर हो दास रो मैं निर्गुण गुण नहीं कोय नानक दीजै नाम दान राखो हिय परोय आए प्रभु शरणागति कृपा निध दयाल एक अखर हर मन बस्त नानक होत निहाल। वाहिगुरु नाम जहाज है चढ़े सो उतरे पार जो सरदा कर सेवंदे गुर पार उतारण हार कथा निता व्रत होत है सुनो सो सिंह सुजान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण। वाहेगुरु जी का खालसा वाहेगुरु जी की फतेह।